ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਮੂਲ ਪਛਾਣ ਹੈ ਤਾਂ ਸਹੁ ਜਾਣ ਹੈ, ਮਰਨ ਜੀਵਨ ਕੀ ਸੋਝੀ ਹੋਈ। ਗੁਰ ਪ੍ਰਸਾਦੀ ਇੱਕੋ ਜਾਣ ਹੈ ਤਾਂ ਦੂਜਾ ਭਉ ਨਕ ਹੋਈ। ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਆ ਪ੍ਰਵਾਣ। ਇਉਂ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਅਕਾਲ ਪੁਰਖ ਦੇ ਪ੍ਰਤੱਖ ਰੂਪ ਦਸਾਂ ਪਾਤਸ਼ਾਹੀਆਂ ਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਸਥਾਨ ਸ਼ੋ ਘਰ ਵਿਖੇ ਚੱਲ ਰਹੀ ਲੜੀਵਾਰ ਇਲਾਹੀ ਬਾਣੀ ਦੀ ਕਥਾ ਵਿੱਚ ਅੱਜ 441 ਅੰਗ ਉੱਪਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸ਼ੰਤਾਂ ਵਿੱਚੋਂ ਅੱਜ ਦੀ ਵਿਚਾਰ ਆਰੰਭ ਕੀਤੀ ਜਾਏਗੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਸ਼ੰਤ ਵਿੱਚ ਸਾਡੇ ਮਨ ਦਾ ਸਰੂਪ ਇਹ ਕਿੱਥੋਂ ਜਨਮੇ ਹੈ, ਇਹਦੀ ਪੈਦਾਇਸ਼ ਕਿੱਥੋਂ ਹੋਈ ਹੈ ਅਤੇ ਇਹ ਕੀ ਕਰਦਾ ਹੈ, ਇਹ ਆਉਣ ਵਾਲੇ ਸ਼ੰਤਾਂ ਦੇ ਵਿੱਚ ਇਹ ਜੇ ਵਿਚਕਾਰ ਖੜਾ ਮਨ, ਇੱਕ ਪਾਸੇ ਜੋਤ ਹੈ ਸਰੀਰ ਵਿੱਚ ਪਰਮੇਸ਼ਰ ਦੀ ਤੇ ਦੂਜੇ ਪਾਸੇ ਹੈ ਸਰੀਰ, ਮਨ ਵਿਚਕਾਰ ਖੜਾ। ਹੁਣ ਮਨ ਨੂੰ ਜੇ ਤਾਂ ਸਰੀਰ ਵੱਲੋਂ ਖਿੱਚ ਪੈਂਦੀ ਹੈ ਤੇ ਸਰੀਰ ਵੱਲ ਝੁਕ ਜਾਂਦਾ ਹੈ, ਸਰੀਰ ਦਾ ਪਰਛਾਵਾਂ ਪੈਂਦਾ ਤੇ ਫਿਰ ਸਰੀਰ ਦੇ ਅਸਰਾਂ ਥੱਲੇ ਇਹਦਾ ਸਰੂਪ ਕਾਲਾ ਸ਼ਿਆਹ ਹੋ ਜਾਂਦਾ, ਵਿਕਾਰੀ ਬਣ ਜਾਂਦਾ, ਹੰਕਾਰੀ ਬਣ ਜਾਂਦਾ। ਤੇ ਜੇ ਕਿਤੇ ਇਹਦਾ ਸਰੂਪ ਮਨ ਦਾ ਝੁਕਾਅ ਹੋ ਜਾਏ ਗੁਰੂ ਕੀ ਬਾਣੀ ਵੱਲ, ਨਾਮ ਵੱਲ, ਸਿਮਰਨ ਵੱਲ, ਆਪਣੇ ਮੂਲ ਵੱਲ ਜਿੱਥੋਂ ਜਨਮਿਆ, ਤੇ ਫਿਰ ਇਹਦਾ ਸਰੂਪ ਜਿਹੜਾ ਸ਼ੁੱਧ ਪਵਿੱਤਰ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ। ਸਤਿਗੁਰੂ ਜੀ ਇਸ ਮਨ ਨੂੰ ਸਮਝਾ ਰਹੇ ਨੇ ਵੀ ਕਮਲਿਆ ਮਨਾ, ਤੇਰਾ ਮੂਲ ਕੀ ਹੈ, ਤੂੰ ਮੂਲ ਛੱਡ ਕੇ ਨਾਮ ਨੂੰ ਛੱਡ ਕੇ ਹੋਰ ਸੰਸਾਰ ਵਿੱਚ ਕਿਉਂ ਭਟਕਦਾ ਫਿਰਨਾ, ਤੂੰ ਗੁਰੂ ਦੀ ਮੱਤ ਧਾਰਨ ਕਰਕੇ ਆਪਣੇ ਮੂਲ ਨਾਲ ਜੁੜ। ਗੁਰੂ ਅਮਰਦਾਸ ਜੀ ਇਹ ਬਚਨ ਫਰਮਾਉਂਦੇ ਹਨ,
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਇਹ ਮੇਰੇ ਭਟਕਦੇ ਹੋਏ ਮਨਾ, ਤੂੰ ਅਸਲ ਵਿੱਚ ਤਾਂ ਉਸ ਜੋਤ ਪਰਮੇਸ਼ਰ ਦਾ ਹੀ ਰੂਪ ਹੈ, ਜਿਵੇਂ ਦਾ ਉਹ ਹੈ ਉਹ ਤੂੰ ਉਹਦਾ ਪੁੱਤਰ ਹੈ, ਉਹਦਾ ਸਰੂਪ ਹੈ। ਆਪਣੇ ਮੂਲ ਨੂੰ, ਆਪਣੀ ਜੜ ਨੂੰ ਪਹਿਚਾਣ, ਕਾਹਦੇ ਨਾਲ ਪਹਿਚਾਨੇਗਾ, ਕੋਈ ਪਹਿਚਾਣ ਕਰਾਉਣ ਵਾਲਾ ਚਾਹੀਦਾ, ਉਹਦੇ ਵਾਸਤੇ ਹੈ ਗੁਰੂ ਕਾ ਸ਼ਬਦ ਔਰ ਗੁਰਮੁਖ। ਗੁਰਮੁਖ ਪਹਿਚਾਣ ਕਰਵਾ ਸਕਦਾ, ਗੁਰਬਾਣੀ ਪਹਿਚਾਣ ਕਰਵਾ ਸਕਦੀ ਹੈ। ਆਪਣੀ ਜੜ ਨੂੰ ਵੇਖ, ਤੂੰ ਕਿੱਥੋਂ ਜਨਮਿਆ ਹੈ ਮਨਾ,
ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ।
ਹੈ ਮੇਰੇ ਮਨਾ, ਅਸਲ ਵਿੱਚ ਜਿੱਥੇ ਤੂੰ ਰਹਿੰਦਾ ਪਰਮੇਸ਼ਰ ਵਾਹਿਗੁਰੂ ਰੱਬ ਉੱਥੇ ਹੀ ਰਹਿੰਦਾ ਹੈ, ਤੇਰੇ ਬਿਲਕੁਲ ਨਾਲ ਹੈ। ਪਰ ਜੇ ਤੂੰ ਆਪਣੇ ਅੰਦਰ ਗੁਰੂ ਕੀ ਮੱਤ ਨੂੰ ਥਾਂ ਦੇਵੇਂ ਤੇ ਉਸ ਨਾਮ ਦੇ ਰੰਗ ਨੂੰ ਮਾਣ ਦੇਵੇਂ ਜਿਹੜਾ ਬਹੁਤ ਮਿੱਠਾ ਤੇ ਪਿਆਰ ਦੇਣ ਵਾਲਾ ਹੈ।
ਮੂਲ ਪਛਾਣ ਹੈ ਤਾਂ ਸਹੁ ਜਾਣ ਹੈ, मरण जीवन की सोझी होई।
जे तू मूल नू पछाणे तां सौ परमेश्वर नू जान लवेगा भी ओह किथे है। जे तू गुरु के शब्द विच जुड़ेगा उदो तेनू पता लगेगा जन्म ते मरण दी खेड असल विच है की है, ये दुख ते सुख है की है, ये इस सारी गल दी सोझी ज्ञान जेड़ा है तेरे अंदर प्रगट होवेगा।
गुर प्रसादी एको जान है ता दूजा पाओ ना होई।
गुरु दी कृपा नाल जदों इको नू जान लेंगा एक पासे तेरी बिरती चुक गई ते अंदर दुबदा पाएगी नहीं। दुबदा तां पैंदी है जे अंदर गुरु दी कृपा ना होवे। गुरु दी कृपा वरत जाए ता एक ही नजर आउंदा है, अंदर अपने आप मन टिकिया रहिंदा है ते दुबदा ते दूजा भाव अंदर माया दा नहीं व्यापदा।
मन सांत आई वजी वधाई ता हुआ परवान।
जिन्ना गुरमुखा दा मन गुरु के शब्द विच जुड़ गया उना नू अंदरों एक गहरी शांति दा अनुभव होया, अंदर एक गहरी शीतलता और अंदरों ही बधाइयां वजदियां ने, अंदरों ही परमेश्वर दे घर दे वल्लों शाबाश मिलदी है ता उस गुरमुख दा जीवन परवान हो गया है।
इहो कहै नानक मन तू जोत स्वरूप है अपना मूल पछाण।
इस तरीके नाल कहिंदे हन धन गुरु अमरदास सच्चे पातशाह जी, हे मेरे मन तू परमेश्वर दा ही रूप है अपने मूल नू गुरु शब्द द्वारा पहचान लवै जी।
मन तू गर्ब अटिया गर्ब लदया जाहे।
हुण ए तां पहले अंक दे विच तां ओ स्वरूप दस्या के जे नाम नाल जुड़िया है। हुण कहिंदे ने जे ए मन दुनिया नाल जुड़ गया ओदा रंग की है। मन तू गर्ब अटिया, गर्ब मैंने हंकार, बस फिर ते तू संसार दे हंकार दे विच लिबड़ जाना। अटिया मैंने गुन्या होया, एक विच फसिया पिया है तू हंकार दे, कदी हो मैं त्याग दे नहीं। गर्व लदया क्योंकि ये दीर्घ रोग है महाराज, ता गरीब नवाज जी कहिंदे हो मैं दीर्घ रोग है दारू भी इस माहे कृपा करे जे अपनी ता गुर का शब्द कमाहे। किसे विरले दी हो मैं गई है जिन्हें अपना मन गुरु के शब्द नू सौंप दिता है। हे मेरे मन हंकार दे विच अटे होए फसे होए ते तू इस तरह करदा रहा ते सारी उम्र जो तू दुनिया दा हंकार कठा कीता है ए तेरे उत्ते लद्या जाना है ते तू गधा बन के वापस मुड़ेगा। जिवें गधे नू मिट्टी नाल लद्या हुंदा है ते तू लद्या होया हंकार दा जदों वापस गया ते अगो धर्मराज ने भी कहना बे वाह बहुत कमाओ पुत्र बड़ी कमाई करके लियाया है, चंगी मिट्टी दियां पंडा हंकार दियां लिया, तेनू नाम लियाउण लई कहा सी, ये की लिया उत्थों कूड़ा कठा करके। उत्थे फिर पछताएगा जिन्हू हुण कहना भी ये सब कुछ ही सब कुछ है, उत्थे जाके ए जिहड़ियां चीजां ने ए मखौल बन जांदा उस मनुख दा जी।
माया मोहनी मोहिया फिर जूनी पवाहे।
इस तरह माया दी मोहनी दे प्रभाव दे थले मोया होया परत परत के जूना दे विच हुण फिर उस वासना ने खिच के लै आउणा है, भटकना दे विच पौंदा फिरदा है।
गर्ब लागा जाहे मुगद मन अंत गया पछतावे।
इस तरह गर्ब दे विच फसिया होया मूर्ख मन कहिंदे अंत नू पछताउंदा है, बहुत बड़ा ही दुख पाउंदा है, पछतावे दे विच फस जांदा है।
अहंकार तिसना रोग लगा बिरता जन्म गवावे।
बस फिर ज्यों इधर झुक गया शरीर वाले पासे माया वाले पासे ते इधर दे खजाने खुले पए ने, बहुत सारे अहंकार इथों मिल जांदा है, तृष्णा दियां पंडा इथों मिल जांदियां ने ते तृष्णा दे विचों रोग होर बड़े पैदा हुंदे ने। ਵਿਅਰਥ ਵਿੱਚ ਜਨਮ ਗਵਾ ਲਿਆ ਮਨਮੁਖ ਨੇ।
ਮਨਮੁਖ ਮੁਗਧ ਚਿੱਤ ਹੈ ਨਾਹੀ ਅੱਗੇ ਗਿਆ ਪਛਤਾਵਹੇ।
ਕਹਿਣ ਲੱਗੇ ਮੂਰ ਮੂਰਖ ਜਿਹੜਾ ਮਨਮੁਖ ਹੈ ਇੱਥੇ ਚੇਤੇ ਨਹੀਂ ਕਰਦਾ ਪਰਮੇਸ਼ਰ ਨੂੰ, ਜਦੋਂ ਅੱਗੇ ਗਿਆ ਤੇ ਉਥੇ ਪਛਤਾਵਾ, ਕਿਉਂਕਿ ਕੋਲ ਕੁਝ ਨਹੀਂ ਰਿਹਾ, ਖਾਲੀ ਹੱਥ, ਉਥੇ ਮਿਲਦਾ ਕੁਝ ਨਹੀਂ, ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ, ਇਸ ਕਰਕੇ ਪਛਤਾਉਂਦਾ ਹੈ ਜੀ।
ਇਹੋ ਕਹੇ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਵਹੇ।
ਇਸ ਤਰ੍ਹਾਂ ਮਹਾਰਾਜ ਗਰੀਬ ਨੂੰ ਅੱਜ ਗੁਰੂ ਅਮਰਦਾਸ ਜੀ ਕਹਿੰਦੇ ਨੇ, ਹੇ ਮੇਰੇ ਮੂਰਖ ਮਨ, ਤੂੰ ਗਰਭ ਦੇ ਵਿਚ ਅਟਿਆ ਫਸਿਆ ਹੋਇਆ ਤੇ ਗਰਭ ਗਰਭ ਹੰਕਾਰ ਦਾ ਹੀ ਲੱਭਿਆ ਚਲਾ ਜਾਏਗਾ ਇਸ ਸੰਸਾਰ ਉਤੋਂ।
ਮਨ ਤੂੰ ਮਤ ਮਾਣ ਕਰ ਜੇ ਹੋ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ।
ਮਹਾਰਾਜ ਨੇ ਫਿਰ ਅਗਲੇ ਬੰਦ ਵਿਚ ਅਗਲਾ ਕੰਸੈਪਟ ਵਿਸ਼ਾ ਮਨ ਦਾ ਸ਼ੁਰੂ ਕੀਤਾ। ਕਹਿੰਦੇ ਨੇ ਪਹਿਲਾਂ ਤੇ ਹੰਕਾਰ ਕਰਦਾ ਸੀ, ਹੁਣ ਮਾਣ ਵੀ ਬਹੁਤ ਕਰਦਾ ਹੈ। ਮਾਣ ਕਰਦਾ ਗੁਣਾਂ ਦਾ, ਹੰਕਾਰ ਕਰਦਾ ਸੀ ਅਵਗੁਣਾ ਕਰਕੇ। ਗਰੀਬ ਨਿਵਾਜ ਕਹਿੰਦੇ ਕਿ ਤੂੰ ਮਾਣ ਨਾ ਕਰਿਆ ਕਰ, ਵੀ ਜੇ ਤੈਨੂੰ ਕੋਈ ਨਾ ਕੋਈ ਗੁਣ ਮਿਲ ਜਾਏ, ਕੁਝ ਆਉਂਦਾ ਹੈ, ਮਾਣ ਨਾ ਕਰੀ ਕਿ ਤੈਨੂੰ ਕੁਝ ਆਉਂਦਾ, ਤੂੰ ਕੁਝ ਜਾਣਦਾ, ਤੈਨੂੰ ਕੁਝ ਪਤਾ ਹੈ। ਹੇ ਗੁਰਮੁਖ, ਗੁਰਮੁਖ ਬਣ ਕੇ ਗੁਰੂ ਦੇ ਆਖੇ ਲੱਗ ਕੇ ਨਿਮਾਣਾ ਬਣ ਜਾ, ਨਿਮਰਤਾ ਧਾਰਨ ਕਰ ਲੈ।
ਅੰਤਰ ਅਗਿਆਨ ਹੋ ਬੁੱਧ ਹੈ ਸੱਚ ਸ਼ਬਦ ਮਲਖ।
ਇਸ ਤਰ੍ਹਾਂ ਅੰਦਰ ਅਗਿਆਨ ਦੀ ਹਉ ਬੁੱਧੀ ਹੈ, ਕਿਉਂ ਜਿੰਨਾ ਬੰਦਾ ਮਾਣ ਵਿਚ ਹੋਵੇਗਾ ਓਨਾ ਹੀ ਅਗਿਆਨੀ ਹੋਵੇਗਾ, ਉਹਨੂੰ ਪਤਾ ਨਹੀਂ ਲੱਗਦਾ। ਭਾਵੇਂ ਪੜਿਆ ਵੀ ਜਾਏ ਨਾ, ਗੱਲਾਂ ਗੱਲਾਂ ਵਿਚੋਂ ਪਤਾ ਲੱਗੀ ਜਾਂਦਾ ਵੀ ਬੰਦਾ ਹੈ ਵੀ ਫੁੱਟਬਾਲ ਵਾਂਗੂ ਉੱਪਰ ਜਿਆਦਾ ਫਿਰਦਾ ਹੈ, ਵਿਚ ਤੇ ਕੁਝ ਵੀ ਨਹੀਂ। ਗੱਲਾਂ ਨਾਲ ਸਿੱਧ ਕਰਦਾ ਆਪਣੇ ਆਪ ਨੂੰ, ਚੰਗਾ ਬਣਨ ਦੀ ਕੋਸ਼ਿਸ਼ ਕਰਦਾ, ਹਉ ਬੁੱਧ ਕਰਕੇ ਹੈ। ਤੇ ਗਰੀਬ ਨਿਵਾਜ ਕਹਿੰਦੇ ਨੇ, ਜੇ ਤੂੰ ਸੱਚੇ ਸ਼ਬਦ ਨੂੰ, ਨਾਮ ਨੂੰ, ਗੁਰੂ ਕੀ ਬਾਣੀ ਦੇ ਨਾਮ ਦੇ ਪਾਣੀ ਨੂੰ ਅੰਦਰ ਪਾਏ ਤੇ ਉਹਦੇ ਨਾਲ ਅਗਿਆਨ ਦੀ ਅੰਦਰੋਂ ਮੈਲ ਖੋਈ ਜਾਏਗੀ, ਖਤਮ ਹੋ ਜਾਏਗੀ।
ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹੇ।
ਹਾਂਜੀ, ਇੱਥੇ ਹੋ ਨਿਮਾਣਾ ਸਤਿਗੁਰੂ ਅੱਗੇ, ਇੱਥੇ ਵਿਸ਼ਰਾਮ ਹੈ, ਗੁਰੂ ਦੇ ਅੱਗੇ ਨਿਮਰਤਾ ਧਾਰਨ ਕਰ ਲੈ। ਗੁਰੂ ਕਾ ਬਚਨ ਸਤ ਬਚਨ ਕਰਕੇ ਮੰਨਿਆ ਕਰ, ਗੁਰੂ ਦਾ ਹੁਕਮ ਆਪਣਾ ਆਪ, ਮਤ ਕਿਛ ਆਪ ਲਿਖਾਵੇ। ਕਦੀ ਆਪਣੇ ਆਪ ਨੂੰ ਲਿਖਾਈ ਨਾ, ਆਪਣੇ ਆਪ ਨੂੰ ਪੇਸ਼ ਨਾ ਕਰੀ, ਆਪਣੇ ਆਪ ਨੂੰ ਵੱਡਾ ਨਾ ਜਣਾਈ ਗੁਰੂ ਦੇ ਅੱਗੇ।
ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹੇ।
ਆਪਣੇ ਹੰਕਾਰ ਵਿਚ ਤੇ ਸਾਰਾ ਸੰਸਾਰ ਹੀ ਸੜਿਆ ਫਿਰਦਾ, ਮੈਨੂੰ ਬਹੁਤ ਪਤਾ, ਮੇਰੇ ਜਿੰਨਾ ਕਿਸੇ ਨੂੰ ਪਤਾ ਹੀ ਨਹੀਂ, ਸਾਰਾ ਸੰਸਾਰ ਸੜਦਾ ਬਲਦਾ ਫਿਰਦਾ ਹੈ, ਜਲਿਆ ਜਲ ਰਿਹਾ ਹੈ, ਤੇ ਤੂੰ ਮਤ ਤੂੰ ਨਾ ਕਿਤੇ ਆਪਣਾ ਆਪ ਗਵਾ ਲਈ, ਆਪਣੇ ਚੰਗੇ ਜੀਵਨ ਨੂੰ ਕਿਤੇ ਗਵਾ ਨਾ ਦੇਵੀ।
ਸਤਿਗੁਰ ਕੈ ਭਾਣੈ ਕਰੈ ਕਾਰ ਸਤਿਗੁਰ ਕੈ ਭਾਣੈ ਲਾਗ ਰਹੋ।
ਇਹ ਕਿਵੇਂ ਅਰਦਾਸ ਮਿਲੇਗੀ, ਕਿਵੇਂ ਬਖਸ਼ਾਂ ਮਿਲਣਗੀਆਂ? ਸਤਿਗੁਰ ਕੈ ਭਾਣੇ ਕਰੈ ਕਾਰ, ਜੇ ਤੂੰ ਗੁਰੂ ਦੇ ਹੁਕਮ ਦੇ ਵਿਚ ਕੰਮ ਕਰਨਾ ਸ਼ੁਰੂ ਕਰਦਾ, ਸਵੇਰ ਸਵੇਰੇ ਉੱਠਣਾ ਗੁਰੂ ਦੇ ਹੁਕਮ ਵਿਚ, ਤੁਰਨਾ ਗੁਰੂ ਦੇ ਹੁਕਮ ਦੇ ਵਿਚ, ਨਾਮ ਜਪਣਾ, ਬਾਣੀ ਪੜ੍ਹਨੀ, ਕੰਮ ਕਰਨਾ, ਕਿਸੇ ਨਾਲ ਬੋਲਣਾ, ਸੋਚਣਾ, ਵੇਖਣਾ, ਬੋਲਣਾ, ਸੁਣਨਾ, ਸਭ ਕੁਝ ਗੁਰੂ ਦੇ ਹੁਕਮ ਦੇ ਵਿਚ ਜੇ ਤੂੰ ਕਾਰ ਕਰੇ, ਗੁਰੂ ਦੇ ਭਾਣੇ ਵਿਚ ਸਿਰ ਨੀਵਾਂ ਕਰਕੇ ਲੱਗਾ ਰਹੋ ਜੀਓ।
ਇਉਂ ਕਹੇ ਨਾਨਕ ਆਪ ਛੱਡ ਸੁਖ ਪਾਵਹਿ ਮਨ ਨਿਮਾਣਾ ਹੋਏ ਰਹੋ।
ਇਸ ਤਰ੍ਹਾਂ ਹੈ ਭਾਈ, ਆਪਣੇ ਹੰਕਾਰ ਮਾਨ ਨੂੰ ਛੱਡ ਕੇ ਸੁਖ ਪਾਏਗਾ। ਹੇ ਮੇਰੇ ਮਨ ਨਿਮਾਣਾ ਹੋ ਜਾ, ਨਿਮਰਤਾ ਧਾਰਨ ਕਰ ਲੈ, ਆਪਣੇ ਮਨ ਨੂੰ ਨੀਵਾਂ ਕਰ ਲਵੋ ਜੀ।
ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹ ਚਿਤ ਆਇਆ।
ਸਤਿਗੁਰੂ ਗਰੀਬ ਨਿਵਾਜ ਜੀ ਹੁਣ ਇਸ ਵਿਸ਼ੇ ਨੂੰ ਤਬਦੀਲ ਕਰਦੇ ਨੇ, ਕਹਿੰਦੇ ਉਹ ਵੇਲਾ ਧੰਨ ਹੈ, ਉਹ ਘੜੀ ਧੰਨ ਹੈ, ਉਹ ਵੇਲਾ ਕਦੀ ਆਉਂਦਾ ਜੀਵਨ ਦੇ ਵਿਚ ਜਦੋਂ ਸਤਿਗੁਰੂ ਦੇ ਨਾਲ ਸਾਂਝ ਪੈ ਜਾਂਦੀ, ਪੜ੍ਹਦੇ ਸੁਣਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਭਾਵੇਂ ਅਸੀਂ ਕਿੰਨਾ ਚਿਰ ਰਹੀਏ ਪਰ ਕਦੀ ਵੇਖਣਾ ਵੀ ਇੱਕ ਤੁਕ ਬੰਦੇ ਨੂੰ ਫੜ ਲਵੇ। ਕਈ ਵਾਰੀ ਅਸੀਂ ਗੁਰੂ ਨੂੰ ਪੜ੍ਹਦੇ ਹਾਂ, ਫਿਰ ਕਈ ਵਾਰੀ ਗੁਰੂ ਸਾਨੂੰ ਫੜ ਲੈਂਦਾ। ਤਾਂ ਇਹ ਸਾਧ ਸੰਗਤ ਜੀ, ਉਹ ਵੇਲਾ ਧੰਨ ਹੈ ਜਿਹਦੇ ਵਿਚ ਸਤਿਗੁਰੂ ਮਿਲਿਆ। ਸਤਿਗੁਰੂ ਮਿਲਿਆ ਦਾ ਮਤਲਬ ਗੁਰੂ ਸ਼ਬਦ ਨਾਲ ਸਾਂਝ ਪੈ ਗਈ, ਗੁਰੂ ਨੇ ਰਹਿਮਤਾਂ ਵਰਤਾ ਦਿੱਤੀਆਂ, ਕਿਰਪਾ ਕਰ ਦਿੱਤੀ। ਉਹ ਕਿਰਪਾ ਕਿਹੜੀ ਸੀ? ਸਹੁ ਪਰਮਾਤਮਾ ਪਤੀ ਜਿਹੜਾ ਉਹ ਚੇਤੇ ਵਿੱਚ ਆਇਆ ਹੈ।
ਮਹਾ ਆਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ।
ਸਤਿਗੁਰੂ ਦੇ ਮਿਲਣ ਦੀਆਂ ਨਿਸ਼ਾਨੀਆਂ ਕੀ ਨੇ? ਕੀ ਹੁੰਦਾ ਹੈ ਗੁਰੂ ਦੇ ਮਿਲਣ ਤੱਕ? ਮਹਾਂ ਆਨੰਦ, ਆ ਛੋਟਾ ਮੋਟਾ ਆਨੰਦ ਨਹੀਂ, ਮਹਾਂ ਆਨੰਦ ਦੀ ਪ੍ਰਾਪਤੀ ਹੋਈ ਹੈ। ਅੰਦਰ ਇੱਕ ਸਹਿਜ ਟਿਕਾਵ, ਲਗਾਤਾਰ ਅਡੋਲਤਾ ਬਣੀ ਹੋਈ ਹੈ। ਮਨ ਨਹੀਂ ਡੋਲਦਾ, ਭਰੋਸਾ ਲਗਾਤਾਰ ਬਣਿਆ ਹੋਇਆ। ਅੰਦਰ ਸਹਿਜ ਪਿਆ, ਮਨ ਤਨ ਸੁਖ ਪਾਇਆ, ਸਰੀਰ ਤੇ ਮਨ ਦੇ ਵਿੱਚ ਸੁਖ ਦੀਆਂ ਬਾਰਿਸ਼ਾਂ ਹੁੰਦੀਆਂ ਹਨ।
ਸੋ ਸਹਿਜ ਚਿਤ ਆਇਆ, ਮਨ ਵਸਾਇਆ, ਅਵਗਣ ਸਭ ਵਿਸਾਰੇ।
ਇਸ ਤਰ੍ਹਾਂ ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਇਆ ਹੈ ਔਰ ਚੇਤੇ ਵਿੱਚ ਨਾਮ ਵਸ ਗਿਆ ਹੈ। ਅਵਗੁਣ ਸਭ ਅੰਦਰੋਂ ਭੁੱਲ ਗਏ ਨੇ, ਕਿਉਂਕਿ ਨਾਮ ਦਾ ਰਸ ਆ ਗਿਆ, ਸਾਰੇ ਅਵਗੁਣਾਂ ਨੂੰ ਮੇਟ ਦਿੱਤਾ ਹੈ ਗੁਰਮੁਖਾਂ ਨੇ।
ਜਾ ਤਿਸ ਭਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ।
ਅੰਦਰ ਜਿਹੜੇ ਗੁਣ ਸਨ ਉਹ ਪ੍ਰਗਟ ਹੋ ਗਏ, ਕਿਉਂਕਿ ਅੰਦਰ ਹੀ ਪਏ ਹੋਏ ਸਨ। ਸਤ ਸੰਤੋਖ, ਧਰਮ, ਧੀਰਜ, ਦਇਆ, ਪਰਉਪਕਾਰ ਤੇ ਨਾਮ ਦੀ ਧੁਨ ਜਿਹੜੀ ਸੀ ਇਹ ਪ੍ਰਗਟ ਹੋ ਗਈ ਹੈ। ਸਤਿਗੁਰੂ ਨੇ ਆਪ ਗੁਰਮੁਖਾਂ ਨੂੰ ਸਵਾਰ ਦਿੱਤਾ ਹੈ।
ਤੇ ਜਨ ਪ੍ਰਵਾਨ ਹੋਏ, ਜਿਨੀ ਇੱਕ ਨਾਮ ਜੜਿਆ, ਦੁਤੀਆ ਭਉ ਚੁਕਾਇਆ।
ਉਹ ਜਨ, ਉਹ ਗੁਰਮੁਖ ਪਿਆਰੇ ਪ੍ਰਵਾਨ ਹੋ ਗਏ ਪਰਮੇਸ਼ਰ ਦੇ ਦਰ ਘਰ ਦੇ ਵਿੱਚ, ਜਿਨ੍ਹਾਂ ਨੇ ਇੱਕ ਨਾਮ ਨੂੰ ਦਿੜਿਆ। ਦਿੜਿਆ ਸ਼ਬਦ ਦਾ ਮਤਲਬ ਕੀ ਹੈ? ਦਿੜਿਆ ਮੈਨੇ ਪੱਕਾ ਕਰ ਲਿਆ ਹੈ, ਅੰਦਰੋਂ ਛੁੱਟਦਾ ਨਹੀਂ, ਲਗਾਤਾਰ ਅੰਦਰ ਪਕੜ ਕੇ ਮਨ ਪੱਕਾ ਹੋ ਕੇ ਚੰਗੀ ਤਰ੍ਹਾਂ। ਤਾਂ ਦੁਤੀਆ ਭਾਉ, ਦੁਤੀਆ ਮੈਨੇ ਦਵੈਤ ਦਾ ਡਬਲ ਮਾਈਂਡਡ ਸਥਿਤੀ ਜਿਹੜੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਹੈ। ਅੰਦਰੋਂ ਇੱਕ ਹੀ ਰਿਹਾ, ਦੂਸਰਾ ਅੰਦਰੋਂ ਭਾਉ ਖਤਮ ਹੋ ਗਿਆ ਹੈ ਜੀ।
ਇਉ ਕਹੈ ਨਾਨਕ, ਧਨ ਸੋ ਵੇਲਾ, ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੁ ਚਿਤ ਆਇਆ।
ਇਸ ਤਰ੍ਹਾਂ ਕਹਿੰਦੇ ਹਨ, ਧਨ ਹੈ ਉਹ ਵੇਲਾ, ਤੇ ਗਰੀਬ ਨਿਵਾਜ ਜੀ ਕਹਿੰਦੇ ਜਦੋਂ ਮੈਨੂੰ ਸਤਿਗੁਰੂ ਜੀ ਮਿਲੇ ਹਨ ਤੇ ਸੋ ਸਹੁ ਪਰਮੇਸ਼ਰ ਪਰਮਾਤਮਾ ਚੇਤੇ ਦੇ ਵਿੱਚ ਵਸਿਆ ਹੈ ਜੀ।
ਇੱਕ ਜੰਤ ਭਰਮ ਭੁੱਲੇ, ਤਿੰਨ ਸਹਿ ਆਪ ਭੁਲਾਏ।
ਇਹਦੇ ਵਿੱਚ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਇੱਕ ਬੜਾ ਹੀ ਪਰਮਾਰਥ ਦਾ, ਜਿਹਨੂੰ ਕਹਿ ਲਵੋ ਵੀ ਸਮਝ ਵਿੱਚ ਆਉਣਾ ਬੜਾ ਕਠਿਨ ਹੈ ਇਹ ਵਿਸ਼ਾ, ਇਹ ਨੌਵੇਂ ਸ਼ੰਤ ਦੇ ਵਿੱਚ ਆਏਗਾ, ਜਿਹਦੇ ਵਿੱਚ ਸਾਰੇ ਵਿੱਚ ਹੀ ਇਹ ਕਿਹਾ ਜਾਣਾ ਵੀ ਰੱਬ ਨੇ ਹੀ ਕੁਮਾਰਗ ਪੁੱਠੇ ਰਾਹ ਤੇ ਲੋਕ ਪਾਏ ਹੋਏ ਨੇ। ਇਹਦੇ ਵਿੱਚ ਇਹ ਗੱਲ ਸਮਝਣੀ ਬੜੀ ਕਠਿਨ ਹੈ। ਇਹ ਬ੍ਰਹਮ ਕੋਟੀ ਦੇ ਗਿਆਨ ਦੀ ਅਵਸਥਾ ਹੈ, ਜਿੱਥੇ ਜਾ ਕੇ ਪਤਾ ਲੱਗਦਾ ਕਿ ਕੋਈ ਭੁੱਲਿਆ ਹੋਇਆ ਨਹੀਂ ਹੈ, ਉਹਦੇ ਪਿੱਛੇ ਸ਼ਕਤੀ ਜਿਹੜੀ ਕੰਮ ਕਰ ਰਹੀ, ਉਹਦੀ ਸਾਈਡ, ਉਹਦੀ ਲਾਈਨ ਵਿਛਾਈ ਹੋਈ ਹੈ ਪਰਮਾਤਮਾ ਨੇ। ਕੁਝ ਭੁੱਲੇ ਹੋਏ ਵੀ ਉਹਨੇ ਆਪ ਹੀ ਭੁਲਾਏ ਹਨ, ਉਧਰ ਨੂੰ ਲਾਏ ਹਨ। ਹੁਣ ਇੱਥੇ ਇੱਕ ਨੁਕਸ ਪੈ ਸਕਦਾ ਵੀ ਅਸੀਂ ਆਪਣੇ ਉੱਤੇ ਇਹ ਜੋੜ ਸਕਦੇ ਹਾਂ ਵੀ ਅਸੀਂ ਭੁੱਲੇ ਹੋਇਆਂ ਵਿੱਚ ਫਿਰ ਚਲੇ ਜਾਈਏ ਵੀ ਪੁੱਠੇ ਰਾਹ ਦੇ ਰੱਬ ਨੇ ਪਾਇਆ ਤੇ ਫਿਰ ਅਸੀਂ ਵੀ ਉਸ ਰਾਹ ਵਿੱਚ, ਫਿਰ ਤਾਂ ਸਾਰੇ ਕਹਿਣਗੇ ਵੀ ਪੁੱਠੇ ਵਾਲੇ ਪਾਸੇ ਪਾ ਦਿਓ ਮਹਾਰਾਜ ਸਾਨੂੰ, ਤੇ ਸਿੱਧੇ ਵਾਲੇ ਆਪੇ ਹੋਰ, ਸਿੱਧੇ ਵਾਲਾ ਰਹੇਗਾ ਕੌਣ ਫਿਰ? ਨਹੀਂ, ਉਹ ਥੋੜੇ ਲੋਕ ਪਾਏ ਨੇ, ਉਨ੍ਹਾਂ ਦੇ ਲਾਈਨ ਉਧਰ ਵਿਛਾ ਦਿੱਤੀ ਪਰਮੇਸ਼ਰ ਨੇ, ਉਨ੍ਹਾਂ ਦਾ ਜ਼ਿਕਰ ਕੀਤਾ ਹੈ। ਪਰ ਮਨੁੱਖ ਨੂੰ ਚੰਗਿਆਈ ਦੇ ਮਾਰਗ ਦੇ ਉੱਤੇ ਉਦਮ ਕਰਨਾ ਚਾਹੀਦਾ। ਜੇ ਉਦਮ ਕਰਦਿਆਂ, ਮਿਹਨਤ ਕਰਦਿਆਂ, ਹਿੰਮਤ ਕਰਦਿਆਂ ਵੀ ਫਿਰ ਵੀ ਉਹ ਤਿਲਕ ਜਾਂਦਾ ਤਾਂ ਇਹਦਾ ਮਤਲਬ ਪਰਮੇਸ਼ਰ ਉਹਨੂੰ ਉਧਰ ਦੂਸਰੇ ਪਾਸੇ ਨੀਵੇਂ ਪਾਸੇ ਦੀ ਟੀਮ ਦੇ ਵਿੱਚ ਲਿਜਾਣਾ ਚਾਹੁੰਦਾ, ਫਿਰ ਉਹਦਾ ਉਹ ਰਾਹ ਬਣ ਗਿਆ ਹੈ। ਤਾਂ ਇਹ ਸਾਰੀ ਪੌੜੀ ਬ੍ਰਹਮ ਕੋਟੀ ਦੇ ਜਿਹੜੇ ਗੁਰਸਿੱਖ ਨੇ ਉਨ੍ਹਾਂ ਦੀ ਸਮਝ ਵਿਚ ਆਉਣ ਵਾਲੀ ਹੈ। ਕਹਿੰਦੇ ਇਕ ਉਹ ਜੰਤ ਹਨ ਜਿਹੜੇ ਭਰਮ, ਮਾਇਆ ਦੇ ਭਰਮ ਦੇ ਵਿਚ ਪਰਮੇਸ਼ਰ ਨੂੰ ਭੁੱਲ ਗਏ ਹਨ ਤੇ ਪਰਮਾਤਮਾ ਨੇ ਆਪ ਹੀ ਉਨ੍ਹਾਂ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਹੈ ਜੀ।
ਦੂਜੇ ਭਾਏ ਫਿਰ ਹੈ ਹਮੈ ਕਰਮ ਕਮਾਏ।
ਮਹਾਰਾਜ ਕਹਿੰਦੇ ਨੇ ਭਾਵਨਾ ਦਵੈਤ ਵਿਚ ਫਸਣ ਕਰਕੇ बड़े कर्म संसार दे करदे फिरदे ने, होमे दे धर्म दे भी करदे ने, उहदे विच भी होमे ही जिहड़ी है नजर आउंदी है।
तिन सह आप भुलाए कुमारग पाए इनका किछ ना वसाई।
उस परमेश्वर ने इस दुनिया नू चलाउन लई एक टीम बनाई है मनमुखां दी भी, वो आप भुलाए ने कुमारग पुठे राह ते पा दिते भी नाल कोई अगो। हुण इह तां डबल चीज चाहीदी है ना, तां संसार चलदा, तां बनाउणे पए थोड़े जिहे बनाए। इह ने भी सारे बनाए ने, जिवें अज कल असीं बहुते हो गए उधर, थोड़े जिहे बनाए सी तां दिन का किछ ना वसाई। उन्हां दा वस नहीं चलदा जे अपने आप नूं सुधारना भी चाहुण तां।
इन की गत अवगत तू है जान है जिन एह रचन रचाई।
उन्हां लोकां दी अवस्था नूं उच्ची है कि नीवी है, क्यों नीवे पासे चले गए, महाराज तुसी आप ही जानदे हो। जिन्हां ने रचना रची है तुसा उन्हां नूं उस पासे ला दिता, ओह टीम खड़ी कर दिती। जिवें कागज ते लिखिया तां नजर आउंदा है, जे रंग सफेद रंग दा पेन होवे ते कागज काला चाहिदा, उहदा विरोधी चाहिदा। जे पेन काला है ते कागज चिट्टे रंग दा चाहिदा, जे कागज भी चिट्टा होवे ते पेन भी चिट्टा होवे ते लिखिया नजर नहीं आवेगा। संसार चलेगा नहीं जे सारे पासे गुरमुख हो जाण, सारे सीधे राह ते तुरन। तां उस दर्शाउण वास्ते, संसार नूं चलाउण वास्ते एक खास नियम दे विच, एक हद बन्नी दे विच उन्हां नूं थोड़ा जिहा साइड ते कुमारग ते भी पाया ते रचना परमेश्वर जी ने रची है।
हुक्म तेरा खरा भारा गुरमुख किसै बुझाए।
हुण महाराज ने इहदे विच दस दिता है कि महाराज तेरा हुक्म बहुत भारा है, पता नहीं लगदा इस चीज का, क्योंकि सवाल खड़ा होगा भी जे भुलाए आपने परमेश्वर ने तां फिर माड़ा काम केड़ा रह गया, जे परमेश्वर ही कराउंदा है। ए खरा भारा नियम है, ए नियम गुरमुखां नूं ही नजर आउंदा है, किसे नूं बुझा जांदा है। ए बहुत वड्डा नियम है जिहड़ा नाम सिमरन द्वारा, गुरु के शब्द दी कमाई द्वारा एंड ते जाके पता लगदा भी कला किवें खेडी जा रही है।
इउ कहे नानक क्या जंत विचारे जा तुद भरम भुलाए।
इस तरह महाराज कहिंदे, इउ कहे नानक, इस तरह कहिंदे हन सच्चे गरीब नवाज जी गुरु अमरदास जी भी, जंत विचारे की कर सकदे ने जदों तुसी आप ही भरम विच संसार विच फसा दिते हन।
सच्चे मेरे साहेबा सच्ची तेरी वड्याई।
बस तेरी वड्याई सच्ची ही सच्ची है, तू सच्चा ही सच्चा सारे पासे, किसे पासे तेनू कोई नहीं कह सकदे भी तू आ क्यों कीता है। तेरी वड्याई है साहेबा है मालिक वाहेगुरु सच्चे पातशाह जी, तेरी वड्याई बहुत सच्ची है, वड्डी है जी।
तू पार ब्रह्म बेअंत स्वामी तेरी कुदरत कहन ना जाई।
तू पार ब्रह्म है, पार ब्रह्म मैंने एक ब्रह्म जो शरीरां दे विच है, पार ब्रह्म जो सारे स्पेस विच है, सारे ब्रह्मांड दे विच तू पार ब्रह्म है। तेरा बेअंत अंत कोई नहीं है, स्वामी मालिक है, और तेरी रची हुई कुदरत जेड़ी है वो नेचर जो है ओ कह न जाई, ओनू कोई कह नहीं सकदा, ओ बुद्धि तो पार दी है। भाव किवें तू चला रहा किसे नू पता नहीं लग सकदा कि तेरे नियम ओ हन बुद्धि तो पार काम करदे हन।
सच्ची तेरी वड्याई जा कौ तुद मन वसाई सदा तेरे गुण गावहे।
तेरी वड्याई ही सच्ची है, तेरा नाम जपना तेरी बंदगी करनी ही सच्ची है। जे जिन्हां दे मन विच तू आप वसाई हुई है पता उन्हां नूं लगा है ते ओ सदा तेरे गुण गाउंदे रहिंदे हन, तेरे प्यार विच जुड़े रहिंदे हन।
तेरे गुण गावहे जा तुद भावहे सच्चे स्यो चित लावहे।
ओ तेरे गुण गाउण विच मस्त रहिंदे ने, मगन रहिंदे ने, और तेनू पौंदे ने, चंगे लगदे ने। सच्चे स्यो चित लाव है ते सदा ही सच्चे परमेश्वर दे चरणा विच नाम द्वारा चित जोड़ के रखदे हन गुरमुख प्यारे।
जिसनो तू आपे मिल है सो गुरमुख रह समाई।
जिन्हां नूं तू आप मिल लैंदा अपने चरणा दे नाल सो गुरु की कृपा द्वारा मिले रहिंदे हन, समाए रहिंदे हन परमेश्वर दे चरणा विच।
इउ कहे नानक सच्चे मेरे साहेबा ਸੱਚੀ ਤੇਰੀ ਵਡਿਆਈ।
ਇਉਂ ਇਸ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਵੀ ਮੇਰੇ ਸੱਚੇ ਸਾਹਿਬ ਜੀ, ਤੇਰੀ ਵਡਿਆਈ ਸੱਚੀ ਹੈ, ਸਦਾ ਕਾਇਮ ਰਹਿਣ ਵਾਲੀ ਤੇਰੀ ਬੰਦਗੀ ਹੈ।
ਰਾਗ ਆਸਾ ਚੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਸ਼ੰਤ ਅੱਗੇ ਉਚਾਰਨ ਕਰਦੇ ਹਨ ਜੋ ਪਹਿਲੇ ਘਰ ਵਿਚ ਉਚਾਰੇ ਗਏ ਹਨ, ਔਰ ਇਹ ਸਾਰੇ ਸ਼ਬਦ ਦੇ ਵਿਚ ਇਕ ਪਰਮੇਸ਼ਰ ਦੀ ਵਡਿਆਈ ਹੈ ਜੋ ਇਕ ਓਅੰਕਾਰ ਧੁਨੀ ਸਰੂਪ ਸਭ ਥਾਵਾਂ ਤੇ ਵਿਆਪਕ ਹੈ, ਔਰ ਸਤਿਗੁਰ ਗੁਰੂ ਕੇ ਸ਼ਬਦ ਸਤਿਗੁਰ ਸ਼ਬਦ ਪੂਰੇ ਗੁਰੂ ਦੇ ਪ੍ਰਸਾਦ ਕਿਰਪਾ ਨਾਲ ਉਹਦੇ ਨਾਲ ਸਾਂਝ ਬਣ ਸਕਦੀ ਹੈ ਜੀ।
ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ।
ਧੰਨ ਗੁਰੂ ਰਾਮਦਾਸ ਗਰੀਬ ਨਵਾਜ ਜੀ ਕਹਿੰਦੇ ਨੇ ਜੀਵ ਨੂੰ ਐਸ ਜੀਵਨ ਦੇ ਵਿਚੋਂ ਜੋ ਸਰੀਰਕ ਜੀਵਨ ਹੈ, ਮੈਂ ਇਕ ਦੂਜਾ ਜੀਵਨ ਲੱਭ ਲਿਆ ਜੋ ਸਰੀਰ ਤੋਂ ਪਰੇ ਹੈ, ਉੱਚਾ ਹੈ, ਮਹਾਨ ਹੈ, ਗੁਰੂ ਕੇ ਪਿਆਰ ਵਾਲਾ ਹੈ। ਗੁਰਮੁਖ ਭਾਏ ਰਾਮ, ਗੁਰਮੁਖ ਪਿਆਰੇ ਇਸ ਤਰ੍ਹਾਂ ਗੁਰੂ ਨੂੰ ਭਾਏ ਚੰਗੇ ਲੱਗੇ ਹਨ ਤੇ ਉਨ੍ਹਾਂ ਨੂੰ ਦੂਸਰਾ ਜੀਵਨ ਮਿਲਿਆ ਹੈ ਜੀ।
ਹਰ ਨਾਮੋ ਹਰ ਨਾਮ ਦੇਵੈ ਮੇਰਾ ਪ੍ਰਾਨ ਵਸਾਏ ਰਾਮ।
ਗੁਰੂ ਪੂਰਾ ਉਨ੍ਹਾਂ ਨੂੰ ਆਪਣੇ ਨਾਮ ਦੇ ਖਜ਼ਾਨੇ ਦੇ ਵਿਚੋਂ ਨਾਮ ਦਿੰਦਾ। ਹਰ ਨਾਮੋ ਹਰ ਨਾਮ ਦੇਵੈ, ਨਾਮ ਦੇ ਵਿਚੋਂ ਨਾਮ ਦੇ ਦਿੰਦਾ। ਜਿਹੜਾ ਨਾਮ ਮੇਰੇ ਪ੍ਰਾਣਾਂ ਨੂੰ ਜਿੰਦਾ ਰੱਖਦਾ, ਭਾਵ ਜੀਵਨ ਪਤਾ ਹੁਣ ਲੱਗਾ ਕਿ ਜੀਵਨ ਕੀ ਹੈ। ਪ੍ਰਾਣ ਤੇ ਅੰਦਰ ਬੰਦੀ ਪਏ ਸਨ, ਅੱਧੇ ਸੁੱਤੇ ਪਏ ਸਨ, ਜੀਵਨ ਸਾਰਾ ਸੁੱਤਾ ਪਿਆ ਨਾਮ ਤੋਂ ਬਿਨਾਂ ਸਰੀਰ ਦੇ ਅੰਦਰ। ਨਾਮ ਨੇ ਜੀਵਨ ਦੀਆਂ ਰਗਾਂ ਨੂੰ ਚਲਾਉਣਾ ਅੰਦਰ। ਸਰੀਰ ਸਾਰਾ ਨਹੀਂ ਚੱਲਦਾ, ਜੀਵਨ ਸਾਰਾ ਨਹੀਂ ਚੱਲਦਾ, ਬਹੁਤ ਸਾਰਾ ਹਿੱਸਾ ਜਿਹੜਾ ਸਰੀਰ ਦਾ ਜੀਵਨ ਦਾ ਸੁੱਤਾ ਰਹਿੰਦਾ ਨਾਮ ਤੋਂ ਬਿਨਾਂ। ਤੇ ਉਹ ਪ੍ਰਾਣਾਂ ਦੇ ਵਿਚ ਜਦੋਂ ਸ਼ਬਦ ਵਸਦਾ ਤੇ ਉਹ ਫਿਰ ਗੀਤ ਗਾਉਂਦੇ ਹਨ ਪ੍ਰਾਣ ਉਹਦੇ। ਇਸ ਤਰ੍ਹਾਂ ਨਾਮ ਦੀ ਦਾਤ ਪ੍ਰਫੁੱਲਤ ਹੁੰਦੀ ਹੈ।
ਹਰ ਹਰ ਨਾਮ ਮੇਰਾ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ।
ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਮਹਾਰਾਜ ਕਹਿੰਦੇ ਸਾਡੇ ਪ੍ਰਾਣਾਂ ਦੇ ਵਿਚ ਵਸਾ ਦਿੱਤਾ ਸਾਡੇ ਸਤਿਗੁਰੂ ਗਰੀਬ ਨਵਾਜ ਜੀ ਗੁਰੂ ਅਮਰਦਾਸ ਜੀ ਨੇ, ਜਿਹਦੇ ਕਰਕੇ ਅੰਦਰੋਂ ਸੰਸਾਰ ਜਿਹੜਾ ਸੀ ਨਾ, ਵੀ ਸੰਸਾਰ ਇਹ ਸੀ ਵੀ ਸੰਸਾਰ ਦੇ ਵਿਚ ਵੀ ਭਟਕਣਾ ਬਣੀ ਹੋਈ ਸੀ ਉਹ ਖਤਮ ਹੋ ਗਈ ਹੈ। ਸਾਰੇ ਦੁੱਖ ਜਿਹੜੇ ਗਵਾ ਦਿੱਤੇ ਦੂਰ ਕਰ ਦਿੱਤੇ ਹਨ।
ਅਦਿਸ਼ਟ ਅਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ।
ਅਦਿਸ਼ਟ, ਦਿਸ਼ਟ ਮੈਨੇ ਦਿਸਣ ਵਾਲਾ, ਅਦਿਸ਼ਟ ਮੈਨੇ ਜੋ ਦਿਸਦਾ ਨਹੀਂ, ਜਿਹੜਾ ਪਰਮੇਸ਼ਰ ਨਜ਼ਰ ਨਹੀਂ ਆਉਂਦਾ। ਅਗੋਚਰ, ਅਗੋਚਰ ਮੈਨੇ ਜੋ ਸਰੀਰ ਦੇ ਇੰਦਰੀਆਂ ਦੀ ਪਕੜ ਵਿਚ ਨਹੀਂ ਆਉਂਦਾ, ਅੱਖਾਂ ਦੇ ਕੰਨਾਂ ਨਾਲ ਜਿਹਨੂੰ ਸੁਣਿਆ ਨਹੀਂ ਜਾ ਸਕਦਾ, ਅੱਖਾਂ ਨਾਲ ਜਿਹਨੂੰ ਵੇਖ ਨਹੀਂ ਸਕਦੇ। ਇਸ ਕਰਕੇ ਬੜੇ ਭਰਮ ਵਿਚ ਪਏ ਹੋਏ ਨੇ, ਮੈਨੂੰ ਅੱਖਾਂ ਨਾਲ ਆਹ ਦਿਸ ਪਿਆ ਜੀ, ਤੇ ਕਈ ਕੰਨਾਂ ਦੇ ਭਰਮ ਵਿਚ ਪਏ ਹੁੰਦੇ, ਮੈਨੂੰ ਆਨੰਦ ਸੁਣ ਗਿਆ ਜੀ, ਕੰਨਾਂ ਚ ਆਵਾਜ਼ ਆ ਰਹੀ ਹੈ ਜੀ। ਉਹ ਸਾਰਾ ਕੁਝ ਸਰੀਰ ਦੀ ਖੇਲ ਹੈ, ਸਰੀਰ ਦਾ ਖੇਡ ਚੱਲ ਰਿਹਾ। ਇਹ ਪਰਮੇਸ਼ਰ ਦੇ ਦੀਦਾਰ ਜਿਹੜੇ ਨੇ ਉਹ ਅਦ੍ਰਿਸ਼ਟ ਆਤਮਾ ਦੇ ਰਾਹੀਂ ਹੋ ਸਕਦੇ ਆ, ਧਿਆਨ ਦੇ ਰਾਹੀਂ ਹੋ ਸਕਦੇ ਨੇ। ਉਹਦੀ ਆਵਾਜ਼ ਆਤਮਾ ਦੇ ਕੰਨਾਂ ਦੇ ਰਾਹੀਂ ਸੁਣੀ ਜਾ ਸਕਦੀ, ਸਰੀਰ ਦੇ ਕੰਨਾਂ ਦੇ ਰਾਹੀਂ ਨਹੀਂ। ਇਹ ਬਾਹਰਲਾ ਅਨਹਦ ਹੈ, ਥੋੜੇ ਚਿਰ ਵਾਸਤੇ ਸੁਣਿਆ ਜਾਏ ਤੇ ਮਾੜਾ ਨਹੀਂ, ਪਰ ਇਹ ਮਨ ਨੂੰ ਸ਼ਾਂਤੀ ਨਹੀਂ ਦਿੰਦਾ। ਕਈ ਡਿਸਟਰਬ ਵੀ ਹੋ ਜਾਂਦੇ ਨੇ ਕੰਨਾਂ ਦੀ ਆਵਾਜ਼ ਦੇ ਨਾਲ। ਤਾਂ ਉਹ ਅੰਦਰੋਂ ਪ੍ਰਾਪਤ ਕੀਤਾ ਅਦਿਸ਼ਟ ਅਗੋਚਰ ਗੁਰ ਬਚਨ ਧਿਆਇਆ, ਗੁਰੂ ਕੇ ਬਚਨ ਦੁਆਰਾ ਧਿਆਇਆ ਹੈ, ਪਰਮੇਸ਼ਰ ਨੂੰ ਧਿਆਨ ਵਿਚ ਲਿਆਂਦਾ ਹੈ। ਇਹ ਧਿਆਇਆ ਧਿਆਨ ਦੇ ਵਿਚ ਲੈ ਕੇ ਆਂਦਾ ਹੈ, ਤਾਂ ਉਹਦੇ ਨਾਲ ਪਵਿੱਤਰ ਮੈਲ ਰਹਿਤ ਉੱਚਾ ਨਾਮ ਦੇ ਪ੍ਰਕਾਸ਼ ਵਾਲਾ ਪਰਮ ਅਵਸਥਾ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਗੁਰਮੁਖ ਪਿਆਰਿਆਂ ਨੇ।
ਅਨਹਦ ਧੁਨ ਵਾਜ ਹੈ ਨਿਤ ਵਾਜੇ ਗਾਈ ਸਤਿਗੁਰ ਬਾਣੀ।
ਇਸ ਤਰ੍ਹਾਂ ਅਨਹਦ ਧੁਨ, ਜਦੋਂ ਪਹਿਲਾਂ ਅੰਦਰ ਪਵਿੱਤਰਤਾ ਆਏਗੀ ਤੇ ਪਵਿੱਤਰਤਾ ਤੋਂ ਬਾਅਦ ਇਕ ਸੰਗੀਤ ਪੈਦਾ ਹੋਇਆ ਹੈ। ਅਨਹਦ ਧੁਨ, ਅਨਹਦ ਨਾਦ ਜਿਹਨੂੰ ਕਹਿੰਦੇ ਨੇ, ਨਿਤ ਵਾਜੇ ਵਾਜੇ ਵੱਜਦੇ ਨੇ ਪਏ ਅੰਦਰ, ਆਤਮਕ ਤੌਰ ਤੇ ਸੁਣੇ ਜਾ ਸਕਦੇ ਨੇ। ਤੇ ਗਾਈ ਸਤਿਗੁਰ ਬਾਣੀ, ਫਿਰ ਉਨ੍ਹਾਂ ਤੋਂ ਬਾਅਦ ਜਦੋਂ ਬਾਣੀ ਗਾਈ ਜਾਂਦੀ ਹੈ ਉਦੋਂ ਫਿਰ ਬਾਣੀ ਦਾ ਸਰੂਪ ਹੋਰ ਹੋ ਜਾਂਦਾ ਹੈ। ਆ ਬਾਣੀ ਅਸੀਂ ਵੀ ਪੜ੍ਹਦੇ ਹਾਂ, ਅਜੇ ਬਾਣੀ ਸਾਨੂੰ ਵਿਦਿਆ ਲੱਗਦੀ ਹੈ, ਪਰ ਜਿੱਦਣ ਅਨਹਦ ਨਾਦ ਸੁਣਨ ਤੋਂ ਬਾਅਦ ਬਾਣੀ ਪੜ੍ਹੀ, ਉਦਣ ਬਾਣੀ ਸਰੂਪ ਪਤਾ ਲੱਗੇਗਾ ਕੀ ਹੈ, ਕਿੱਥੋਂ ਆਈ ਹੈ, ਉਹਦਾ ਜਿਹੜਾ ਅਟੈਚਮੈਂਟ ਉਸ ਨਾਦ ਦੇ ਨਾਲ ਜੁੜਿਆ ਹੋਇਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰੂ ਕੀ ਬਾਣੀ ਗਾਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਾਉਣ ਦਾ ਆਨੰਦ ਆਇਆ ਹੈ।
ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ।
ਇਸ ਤਰ੍ਹਾਂ ਦਾਤੇ ਨੇ ਦਾਤ ਬਖਸ਼ੀ ਹੈ ਤੇ ਜਿਹੜੀ ਅੰਦਰ ਜੋਤ ਸੀ ਉਹ ਪਰਮੇਸ਼ਰ ਦੀ ਜੋਤ ਵਿਚ ਸਮਾ ਗਈ। ਜਿਹੜੀ ਇਹ ਸ਼ਬਦ ਸੀ ਪਰਮੇਸ਼ਰ ਦੇ ਸ਼ਬਦ ਵਿਚ ਲੀਨ ਹੋ ਗਿਆ, ਇੱਕ ਸ਼ਬਦ ਹੀ ਹੋ ਗਏ ਹਨ ਦੋਵੇਂ ਸਿੱਖ ਤੇ ਗੁਰੂ।
ਮਨ ਮੁਖਾ ਮਨ ਮੁਖ ਮੂਏ ਮੇਰੀ ਕਰ ਮਾਇਆ ਰਾਮ।
ਮਨ ਮੁਖ ਜਿਹੜੇ ਨੇ ਮਹਾਰਾਜ ਕਹਿੰਦੇ ਮਨ ਮੁਖਾ ਮਨ ਮੁਖ ਮੂਏ ਕੀ ਕਰਦੇ ਨੇ, ਕਿਵੇਂ ਮਰੇ ਨੇ, ਆਤਮਕ ਤੌਰ ਤੇ ਸਰੀਰ ਤੇ ਜਿਉਂਦਾ। ਮੇਰੀ ਕਰ ਮਾਇਆ, ਮਾਇਆ ਮੇਰੀ ਹੈ, ਆਹ ਮੇਰਾ ਹੈ, ਆਹ ਮੇਰਾ ਹੈ, ਇਸ ਤਰ੍ਹਾਂ ਮਰ ਗਏ ਨੇ ਅੰਦਰੋਂ ਜ਼ਮੀਰ ਦੇ ਤੌਰ ਤੇ।
ਕਿਨ ਆਵੇ ਕਿਨ ਜਾਵੇ ਦੁਰਗੰਧ ਮੜੈ ਚਿਤ ਲਾਇਆ ਰਾਮ।
ਉਹਨਾਂ ਦਾ ਮਨ ਖਿਨ ਖਿਨ ਆਉਂਦਾ ਹੈ, ਖਿਨ ਖਿਨ ਜਾਂਦਾ ਹੈ, ਮਨ ਭਟਕਦਾ ਰਹਿੰਦਾ ਤੇ ਦੁਰਗੰਧ ਮੜੈ ਮੜੈ ਮੈਨੇ ਸਰੀਰ। ਉਹਨਾਂ ਦਾ ਜੀਵਨ ਇਸ ਦੁਰਗੰਧ ਭਰੇ ਸਰੀਰ ਦੇ ਵਿਚ ਹੀ ਲੱਗਾ ਰਹਿੰਦਾ, ਧਿਆਨ ਸਾਰਾ ਸਾਰਾ ਜੀਵਨ ਸਰੀਰ ਦੇ ਦੁਆਲੇ ਘੁਮਾਈ ਜਾਂਦੇ ਨੇ ਇਹਦੇ ਵਿਚ ਦੁਰਗੰਧੀ ਦੇ ਵਿਚ। ਚਿੱਤ ਲਾਇਆ ਹੋਇਆ ਉਹਨਾਂ ਨੇ, ਮਹਾਰਾਜ ਗਰੀਬ ਨਵਾਜ ਜੀ ਫਰਮਾਉਂਦੇ ਹਨ,
ਲਾਇਆ ਦੁਰਗੰਧ ਮੜੈ ਚਿੱਤ ਲਾਗਾ ਜੋ ਰੰਗ ਕਸੁੰਬ ਦਿਖਾਇਆ।
ਇਸ ਤਰ੍ਹਾਂ ਦੁਰਗੰਧ ਦੇ ਭਰੇ ਹੋਏ ਮੜੇ ਸਰੀਰ ਦੇ ਵਿਚ ਚਿੱਤ ਜੋੜਿਆ ਹੈ। ਸਰੀਰ ਇਸ ਤਰ੍ਹਾਂ ਜਿਵੇਂ ਕਸੁੰਬ ਦਾ ਫੁੱਲ ਹੈ, ਕਸੁੰਬੇ ਦਾ ਫੁੱਲ ਜਿਹੜਾ ਹੁਣੇ ਬੜਾ ਖਿੜਿਆ ਹੋਇਆ ਸੀ ਹੁਣੇ ਮੁਰਝਾਇਆ, ਉਹਦੇ ਨਾਲ ਪ੍ਰੀਤ ਪਾਉਂਦੇ ਹਨ ਮਨਮੁਖ।
ਕਿਨ ਪੂਰਬ ਕਿਨ ਪੱਛਮ ਛਾਏ ਜੋ ਚੱਕ ਕੁਮਿਆਰ ਭਵਾਇਆ।
ਜਿਵੇਂ ਖਿਣ ਵਿਚ ਹਵਾ ਪੂਰਬ ਵੱਲ ਨੂੰ ਹੋ ਜਾਂਦੀ ਏ, ਸੂਰਜ ਚੜਦਾ ਤੇ ਖਿਣ ਪੱਛਮ ਵੱਲ ਚਲੀ ਜਾਂਦੀ, ਇਸ ਤਰ੍ਹਾਂ ਛਾਏ ਛਾਂ ਬਦਲ ਜਾਂਦੀ ਸਰੀਰ ਇਸ ਤਰ੍ਹਾਂ ਦਾ, ਕਦੀ ਵਾਲ ਚਿੱਟੇ ਤੇ ਕਦੀ ਕਾਲੇ। ਜਿੰਨੀਆਂ ਮਰਜ਼ੀਆਂ ਕਲਪਾਂ ਲਾਈ ਜਾਓ ਇਹਨੇ ਕਿੰਨਾ ਕੁ ਚਿਰ ਕੱਢਣਾ, ਅਖੀਰ ਤੇ ਧੁੱਪ ਹੀ ਜਾਣਾ ਹੈ, ਸਭ ਬਦਲਦਾ ਜਾ ਰਿਹਾ। ਜਿਵੇਂ ਕੁਮਾਰ ਜਿਹੜਾ ਹੈ ਇਹ ਚੱਕ ਘੁਮਾਉਂਦਾ ਹੈ, ਇਸ ਤਰ੍ਹਾਂ ਜੀਵਨ ਘੁੰਮਦਾ ਹੀ ਜਾ ਰਿਹਾ ਹੈ, ਪਰ ਮਨਮੁਖ ਨੇ ਇਸ ਘੁੰਮਦੇ ਭਟਕਦੇ ਭਜਦੇ ਜੀਵਨ ਵਿਚ ਆਪਣਾ ਧਿਆਨ ਜੋੜਿਆ ਹੈ, ਜੀਵਨ ਗਵਾ ਲਿਆ ਹੈ।
ਦੁੱਖ ਖਾਵ ਹੈ ਦੁੱਖ ਸੰਚ ਹੈ ਭੁੱਗ ਹੈ ਦੁੱਖ ਕੀ ਬਿਰਧ ਵਧਾਈ।
ਹੁਣ ਜਦੋਂ ਸਰੀਰ ਦੇ ਵਿਚ ਹੀ ਧਿਆਨ ਜੋੜੀ ਰੱਖਣਾ, ਹੋਰ ਨਾਮ ਜਪਣਾ ਹੀ ਨਹੀਂ, ਨਿਤਨੇਮ ਕਰਨਾ ਹੀ ਨਹੀਂ, ਸਿਮਰਨ ਕਰਨਾ ਹੀ ਨਹੀਂ, ਬਸ ਵੱਧ ਤੋਂ ਵੱਧ ਡਰੈਸ ਲਿਆਓ, ਸੂਟ ਲਿਆਓ, ਆਹ ਕਰੋ ਉਹ ਕਰੋ, ਬਸ ਇਹਦੇ ਨਾਲ ਚਟਪਟੇ ਮਸਾਲੇ ਖਾਓ ਤੇ ਜੀਵਨ ਬਤੀਤ ਕਰੋ। ਇਸ ਤਰ੍ਹਾਂ ਜੀਵਨ ਬਤੀਤ ਕਰੀ ਜਾਣਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਖਾਵੇ, ਕਹਿੰਦੇ ਖਾਂਦੇ ਵੀ ਦੁੱਖ ਨੇ, ਨਾਮ ਨਹੀਂ ਜਪਣਾ, ਬਾਣੀ ਨਹੀਂ ਪੜਨੀ, ਉਹ ਖਾਣਾ ਵੀ ਦੁੱਖ ਹੈ, ਦੁੱਖ ਸੰਚਾ ਹੈ, ਨਾਮ ਨਹੀਂ ਜਪਣਾ ਤੇ ਫਿਰ ਜਿਹੜੀ ਮਾਇਆ ਵੀ ਇਕੱਠੀ ਕਰਨੀ ਉਹ ਵੀ ਦੁੱਖ ਇਕੱਠਾ ਕਰਨਾ ਹੈ। ਭੋਗਦੇ ਹਨ ਇਸ ਤਰ੍ਹਾਂ ਦੁੱਖ ਨੂੰ, ਦੁੱਖ ਕੀ ਬਿਰਧ ਵਧਾਈ, ਇਸ ਤਰ੍ਹਾਂ ਦੁੱਖ ਦੀ ਵਿਆਜ ਅੱਗੇ ਵੱਧਦੀ ਜਾਂਦੀ, ਦੁੱਖ ਦਾ ਅੱਗੇ ਖਾਤਾ ਲੰਬਾ ਹੋ ਜਾਂਦਾ ਹੈ।
ਨਾਨਕ ਬਿਖਮ ਸੁਹੇਲਾ ਤਰੀਐ ਜਾ ਆਵੇ ਗੁਰਸਰਣਾਈ।
ਇਸ ਤਰ੍ਹਾਂ ਔਖਾ ਮਾਰਗ ਸੁਹੇਲਾ ਹੋ ਜਾਂਦਾ, ਤਰ ਜਾਂਦਾ ਗੁਰਮੁਖ ਗੁਰਸਿੱਖ ਜੇ ਗੁਰੂ ਦੀ ਸ਼ਰਨ ਵਿਚ ਆ ਜਾਂਦਾ। ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਗੁਰਮੁਖਾਂ ਦੀ ਸੰਗਤ ਕਰਦਾ ਹੈ ਜੀ।
ਮੇਰਾ ਠਾਕੁਰ ਠਾਕੁਰ ਨੀਕਾ ਅਗਮ ਅਥਾਹ ਰਾਮ।
ਮਹਾਰਾਜ ਕਹਿੰਦੇ ਵੀ ਸਾਡਾ ਪਰਮੇਸ਼ਰ ਵਾਹਿਗੁਰੂ ਠਾਕੁਰੂ ਬਹੁਤ ਨੀਕਾ ਸੋਹਣਾ ਬੜਾ ਹੈ, ਸੁੰਦਰ ਬੜਾ ਹੈ, ਉਹ ਬੜਾ ਸੋਹਣਾ ਲੱਗਦਾ ਜਿਹਨੂੰ ਦਰਸ਼ਨ ਹੁੰਦੇ ਆ। ਕਹਿੰਦੇ ਉਹਦੇ ਤੱਕ ਪਹੁੰਚਣਾ ਅਸੰਭਵ ਹੈ ਤੇ ਅਥਾਹ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਰਮੇਸ਼ਰ ਦਾ।
ਹਰ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ।
ਗੁਰਸਿੱਖਾਂ ਨੇ ਆਪਣੇ ਗੁਰੂ ਕੋਲੋਂ ਨਾਮ ਦੀ ਪੂੰਜੀ ਹੀ ਮੰਗੀ ਹੈ, ਚਾਹੀ ਹੈ ਕਿ ਮੈਨੂੰ ਨਾਮ ਦੀ ਦਾਤ ਦੇ ਦਿਓ, ਹੇ ਸਤਿਗੁਰੂ ਸ਼ਾਹ ਆਪ ਜੀ ਕਿਰਪਾ ਕਰੋ, ਨਾਮ ਬਖਸ਼ ਦਿਓ ਜੀ।
ਹਰ ਪੂੰਜੀ ਚਾਹੀ ਨਾਮ ਵਿਸਾਹੀ ਗੁਣ ਗਾਵੈ ਗੁਣ ਭਾਵੈ।
ਜਦੋਂ ਨਾਮ ਦੀ ਪੂੰਜੀ ਚਾਹੀ ਹੈ ਗੁਰਮੁਖਾਂ ਨੇ ਗੁਰੂ ਕੋਲੋਂ ਤੇ ਸਤਿਗੁਰੂ ਨੇ ਦਿੱਤੀ ਹੈ ਵੀ ਲਓ ਭਾਈ ਵਿਸਾਹੀ, ਉਹਨਾਂ ਅੱਗੇ ਫਿਰ ਵਪਾਰ ਕੀਤਾ ਹੈ। ਕਿਵੇਂ ਕੀਤਾ ਹੈ? ਗੁਣ ਗਾਵੈ, ਗਾਵੈ ਗਾਈ ਦਾ ਕਾਹਦੇ ਨਾਲ, ਮੂੰਹ ਨਾਲ। ਹੁਣ ਵਾਲੇ ਤੇ ਕਹਿੰਦੇ ਅੰਦਰ ਹੀ ਨਾਮ ਰਹਿੰਦਾ, ਮੂੰਹ ਨਹੀਂ ਬੋਲਣਾ ਵਾਹਿਗੁਰੂ। ਆ ਗੁਣ ਗਾਵੇ ਕਾਹਦੇ ਨਾਲ? ਹੱਥਾਂ ਨਾਲ ਗਾਉਣਾ ਜੀ, ਮੂੰਹ ਨਾਲ ਹੀ ਗਾਉਣਾ ਪੈਣਾ। ਇਹ ਗੁਣ ਗਾਵੇ ਕਹਿੰਦੇ ਨਾ ਪੈਰਾਂ ਨਾਲ ਗਾਇਆ ਜਾਣਾ, ਨਾ ਹੱਥਾਂ ਨਾਲ, ਤੇ ਨਾ ਇਹ ਕਿਤੇ ਬਾਹਰਲੇ ਸਪੀਕਰ ਵਿਚ ਗਾਇਆ ਜਾਣਾ, ਰਸਨਾ ਨਾਲ ਗਾਇਆ ਜਾਣਾ। ਗੁਣ ਭਾਵ ਹੈ ਤਾਂ ਗੁਣ ਸੁਭਾਅ ਗਾਇਆ, ਗੁਰਬਾਣੀ ਗਾਈ ਹੈ, ਤੇ ਇਸ ਤਰ੍ਹਾਂ ਦਾ ਗੁਣ ਗਾਉਣਾ ਤੇ ਅੰਦਰ ਨਾਮ ਵਸਾਉਣਾ ਹੀ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ।
ਨੀਂਦ ਭੁੱਖ ਸਭ ਪਰ ਹਰ ਤਿਆਗੀ ਸੁਨੇ ਸੁਨ ਸਮਾਵੈ।
ਨੀਂਦ ਤੇ ਭੁੱਖ ਸਰੀਰ ਦੀ ਵੀ ਕੰਟਰੋਲ ਹੋ ਜਾਂਦੀ ਹੈ, ਪਰ ਨੀਂਦ ਤੇ ਭੁੱਖ ਦਾ ਇੱਥੇ ਅਰਥ ਹੈ ਮਾਇਆ ਦੀ ਨੀਂਦ ਵਿਚੋਂ ਜਾਗ ਪੈਂਦਾ, ਮਨ ਉੱਠ ਜਾਂਦਾ ਵੀ ਇਹ ਮੇਰੀ ਨੀ, ਜਿਵੇਂ ਮਨ ਸੁੱਤਾ ਰਹਿੰਦਾ ਨੀਂਦ ਦੇ ਵਿਚ, ਤੇ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਜਾਂਦੀ ਹੈ, ਪਰ ਸਰੀਰਕ ਭੁੱਖ ਔਰ ਸਰੀਰਕ ਨੀਂਦ ਦੇ ਵਿਚ ਵੀ ਕੰਟਰੋਲ ਹੋ ਜਾਂਦਾ ਗੁਰਮੁਖ ਦਾ, ਦੋਵੇਂ ਅਰਥ ਲੱਗਦੇ ਇੱਥੇ। ਸਭ ਪਰ ਹਰ ਤਿਆਗੀ ਸੁਨੇ ਸੁਨ ਸਮਾਵੇ, ਸੁਨ ਹੋ ਗਿਆ ਅੰਦਰ ਵਿਚਾਰ ਫੁਰਨੇ ਨਹੀਂ ਆਉਂਦੇ, ਮਨ ਲਗਾਤਾਰ ਸ਼ਬਦ ਵਿਚ ਜੁੜਿਆ ਰਹਿੰਦਾ ਹੈ ਜੀ।
ਵਣ ਜਾ ਰੇ ਇਕ ਭਾਤੀ ਆਵ ਹੈ ਲਾਹਾ ਹਰ ਨਾਮ ਲੈ ਜਾਹੇ।
ਇਸ ਤਰ੍ਹਾਂ ਦੇ ਗੁਰਸਿੱਖ ਫਿਰ ਗੁਰੂ ਦੇ ਨੇੜੇ ਜਿਹੜੇ ਹੁੰਦੇ ਜਾਂਦੇ ਵਣ ਜਾ ਰੇ ਇਕ ਭਾਂਤੀ, ਭਾਂਤੀ ਮੈਨੇ ਤਰ੍ਹਾਂ ਦੇ, ਇਕੋ ਤਰ੍ਹਾਂ ਦੇ ਗੁਰਸਿੱਖ, ਉਨ੍ਹਾਂ ਦੀ ਵਿਚਾਰਧਾਰਾ ਇਕੋ ਹੁੰਦੀ, ਨਾਮ ਜਪਣਾ ਸਿਮਰਨ ਕਰਨਾ। ਆਉਂਦੇ ਨੇ ਗੁਰੂ ਕੋਲ, ਉਹ ਵਿਰਲੇ ਨੇ ਜਿਹੜੇ ਆਉਂਦੇ, ਬਾਕੀ ਤੇ ਉੱਥੇ ਵੀ ਆ ਕੇ ਲੰਗਰ ਹੀ ਬਹਿੰਦੇ ਰਹਿੰਦੇ ਵੀ ਕਿਵੇਂ ਦਾ ਬਣਿਆ ਹੋਇਆ, ਫਲਾਣੀ ਚੀਜ਼ ਕਿਵੇਂ ਦੀ ਏ, ਆ ਕਿਵੇਂ ਦਾ, ਇਹ ਚੀਜ਼ਾਂ ਵੇਖ ਕੇ ਮੁੜ ਜਾਂਦੇ। ਪਰ ਇਕ ਭਾਂਤੀ ਇਕ ਤਰ੍ਹਾਂ ਦੇ ਸ਼ਬਦ ਦੇ ਵਣਜਾਰੇ ਜਿਹੜੇ ਨੇ ਆਉਂਦੇ ਨੇ, ਆਵੇ ਉਹ ਲਾਹਾ ਲੈ ਜਾਂਦੇ ਨਾਮ ਦਾ ਗੁਰੂ ਕੇ ਦੁਆਰੇ ਤੋਂ।
ਨਾਨਕ ਮਨ ਤਨ ਅਰਪ ਗੁਰ ਆਗੈ ਜਿਸ ਪ੍ਰਾਪਤ ਸੋ ਪਾਏ।
ਇਸ ਤਰ੍ਹਾਂ ਕਹਿੰਦੇ ਨੇ ਗੁਰੂ ਅਮਰਦਾਸ ਜੀ, ਮਨ ਤੇ ਤਨ ਗੁਰਮੁਖਾਂ ਨੇ ਅਰਪ ਦਿੱਤਾ ਗੁਰੂ ਦੇ ਅੱਗੇ, ਜਿਹਦੇ ਤੇ ਕਿਰਪਾ ਹੁੰਦੀ ਪ੍ਰਾਪਤੀ ਉਹਨੂੰ ਹੁੰਦੀ ਗੁਰੂ ਦੀ ਕਿਰਪਾ ਦੁਆਰਾ, ਉੱਤੇ ਗੁਰਮੁਖਾਂ ਨੇ ਤਨ ਮਨ ਸੌਂਪ ਦਿੱਤਾ ਪੂਰੇ ਸਤਿਗੁਰਾਂ ਨੂੰ।
ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ।
ਬਹੁਤ ਸਾਰਾ ਰਤਨ, ਬਹੁਤ ਸਾਰੇ ਹੀਰੇ ਗੁਰੂ ਕੇ ਸ਼ਬਦ ਵਿਚ ਬਾਣੀ ਵਿਚ ਪਦਾਰਥ ਭਰਿਆ ਹੋਇਆ, ਸਾਗਰ ਭਰਿਆ ਗੁਰਬਾਣੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ।
ਜਿਹੜੇ ਬਾਣੀ ਗੁਰੂ ਕੀ ਬਾਣੀ ਵਿਚ ਲੱਗੇ ਨੇ, ਅੱਗੇ ਮਹਾਰਾਜ ਨੇ ਗੁਰਬਾਣੀ ਤਾਂ ਕਿਹਾ ਵੀ ਬਾਣੀ ਹੋਰ ਵੀ ਬੜਾ ਬੜੀ ਤਰ੍ਹਾਂ ਦੀ ਬਾਣੀ, ਮੈਨੇ ਆਵਾਜ਼ ਬੋਲਣਾ ਬੋਲੀ, ਬਾਣੀ ਦਾ ਅਰਥ ਬੋਲੀ ਵੀ ਹੈ। ਗੁਰਬਾਣੀ ਲਾਗੇ ਗੁਰੂ ਕੀ ਬਾਣੀ ਵਿਚ ਲੱਗੇ ਹੋਏ ਨੇ, ਉਨ੍ਹਾਂ ਦੇ ਰਾਮ ਜਿਹੜਾ ਹੱਥ ਤੇ ਚੜ ਗਿਆ, ਭਾਵ ਇੰਨਾ ਨੇੜੇ ਆ ਗਿਆ, ਜਿੱਥੇ ਬਾਣੀ ਉਥੇ ਪਰਮੇਸ਼ਰ ਨੂੰ ਆਉਣਾ ਹੀ ਪਏਗਾ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ। ਗੁਰਬਾਣੀ ਲਾਗੇ ਜਿਨ੍ਹਾਂ ਦਾ ਗੁਰਬਾਣੀ ਲਾਗੇ ਲੱਗ ਗਏ ਨੇ ਗੁਰਬਾਣੀ ਤੇ, ਇੱਥੇ ਗੁਰਮੁਖਾਂ ਨੇ ਅਰਥ ਇਹ ਵੀ ਕੀਤੇ ਨੇ, ਲਾਗੇ ਸ਼ਬਦ ਦਾ ਅਰਥ ਅਸੀਂ ਕਹਿੰਦੇ ਫਲਾਣੇ ਬੰਦੇ ਨੂੰ ਫੀਮ ਲੱਗ ਗਈ। ਹੁਣ ਦੀ ਇੱਕ ਜਿਹੜੇ ਸਾਡੇ ਰਾਜਨੀਤਿਕ ਆਗੂਆਂ ਨੇ ਕਿਰਪਾ ਕੀਤੀ ਉਹਨੂੰ ਕਹਿੰਦੇ ਚਿੱਟਾ ਲੱਗ ਗਿਆ। ਇੱਥੇ ਮਹਾਰਾਜ ਕਹਿੰਦੇ ਬਾਣੀ ਵੀ ਲੱਗ ਜਾਂਦੀ ਏ, ਜਿਵੇਂ ਚਿੱਟਾ ਲੱਗਦਾ ਨਾ, ਚਿੱਟੇ ਤੋਂ ਬਿਨਾਂ ਮਰੇ ਕਈ ਪਿੱਛੇ, ਇਸ ਤਰ੍ਹਾਂ ਗੁਰੂ ਕਾ ਸਿੱਖ ਬਾਣੀ ਤੋਂ ਬਿਨਾਂ ਮਰਦਾ। ਤੇ ਜੇ ਬਾਣੀ ਕਦੀ ਪੜ੍ਹੀ ਨੇ, ਕਹਿੰਦੇ ਸਾਲ ਹੋ ਗਿਆ ਜਪਜੀ ਸਾਹਿਬ ਕੀਤੇ ਨੂੰ, ਤੇ ਮਹਾਰਾਜ ਕਹਿੰਦੇ ਮਰਿਆ ਕਿਉਂ ਨੀ, ਸਾਲ ਪਹਿਲਾਂ ਇੰਨਾ ਚਿਰ ਹੋ ਗਿਆ ਤੂੰ ਬਾਣੀ ਪੜ੍ਹਦੇ ਨੀ। ਬਾਣੀ ਗੁਰਬਾਣੀ ਲਾਗੇ ਨਸ਼ੇ ਤੇ ਲੱਗ ਗਿਆ ਗੁਰਬਾਣੀ ਦੀ ਦੇ ਉੱਤੇ, ਬਾਣੀ ਉਨ੍ਹਾਂ ਨੂੰ ਵਿਸਰਦੀ ਨੀ, ਭਾਵੇਂ ਬੰਦ ਬੰਦ ਕੱਟਿਆ ਜਾਏ ਕੁਝ ਵੀ ਹੋ ਜਾਏ, ਉਨ੍ਹਾਂ ਦੇ ਹੱਥ ਤੇ ਰਾਮ ਪਰਮੇਸ਼ਰ ਚੜਿਆ ਹੈ ਜੀ।
ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ।
ਇਸ ਤਰ੍ਹਾਂ ਗੁਰਬਾਣੀ ਦੇ ਨਸ਼ੇ ਤੇ ਜਿਹੜੇ ਲੱਗ ਗਏ ਗੁਰੂ ਕੇ ਪਿਆਰੇ, ਤਿੰਨ ਹੱਥ ਚੜਿਆ ਉਨ੍ਹਾਂ ਦੇ ਹੱਥ ਭਾਵ ਨੇੜੇ, ਜਿਹਦਾ ਮੁੱਲ ਕੋਈ ਨਹੀਂ, ਐਸਾ ਨਾਮ ਰਤਨ ਖਜ਼ਾਨਾ ਪਰਮੇਸ਼ਰ ਵਾਹਿਗੁਰੂ ਦਾ।
ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ।
ਇਸ ਤਰ੍ਹਾਂ ਤੋਲਕ ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਇਸ ਤਰ੍ਹਾਂ ਦਾ ਨਾਮ ਦਾ ਖਜ਼ਾਨਾ ਪਾਇਆ ਹੈ ਪਰਮੇਸ਼ਰ ਦੇ ਨਾਮ ਦਾ, ਭਗਤੀ ਦਾ ਭੰਡਾਰਾ ਜਿਹੜਾ ਭਰਿਆ ਹੋਇਆ ਪਰਮੇਸ਼ਰ ਗੁਰੂ ਦੇ ਦਰਵਾਜੇ ਤੇ ਜੀ।
ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ।
ਇਸ ਤਰ੍ਹਾਂ ਦਾ ਸਮੁੰਦਰ ਵਿਰੋਲ ਕੇ ਭਾਵ ਵਿਚੋਂ ਰਿੜਕ ਕੇ ਸਰੀਰ ਨੂੰ ਰਿੜਕਣਾ ਪੈਂਦਾ, ਇੱਥੇ ਵਿਰੋਲ ਕਿਹਾ ਹੈ, ਸਮੁੰਦ ਵਿਰੋਲ ਸਰੀਰ ਹਮ ਦੇਖਿਆ। ਇਹ ਕੋਈ ਸੌਖਾ ਕੰਮ, ਸੌਖਾ ਵੀ ਹੈ, ਪਹਿਲਾਂ ਹੀ ਜ਼ਿਆਦਾ ਕਹਿ ਦੀ ਤੇ ਡਰ ਹੀ ਜਾਏ ਬੰਦਾ। ਵਿਰੋਲ ਦਾ ਅਰਥ ਕੀ, ਰਿੜਕਣਾ। ਸਾਧ ਸੰਗਤ ਜੀ, ਅੰਮ੍ਰਿਤ ਦੀ ਗੱਲ ਕਰਨੀ ਸੌਖੀ, ਅੰਮ੍ਰਿਤ ਸਰੀਰ ਦੇ ਵਿਚੋਂ ਕੱਢਣਾ ਤੇ ਇਕ ਇਕ ਨਾੜੀ ਰਿੜਕਣੀ ਪੈਂਦੀ ਅੰਦਰੋਂ। ਅਸੀਂ ਤਾਂ ਮਾੜਾ ਜਾਂ ਦੁੱਖ ਆ ਜਾ ਤੇ ਉਸੇ ਵੇਲੇ ਭੱਜ ਜਾਂਦੇ ਛੱਡ ਕੇ। ਜਿਨ੍ਹਾਂ ਨੇ ਅੰਮ੍ਰਿਤ ਪਾਇਆ ਲੱਭਿਆ ਸਰੀਰ ਦੇ ਵਿਚੋਂ, ਸਰੀਰ ਨੂੰ ਵਿਰੋਲਿਆ, ਵਿਰੋਲਿਆ ਚੰਗੀ ਤਰ੍ਹਾਂ ਵਿਚੋਂ ਰਿੜਕ ਦਿੱਤਾ, ਫੜ ਕੇ ਸਾਰਾ ਸਰੀਰ ਰਿੜਕ ਰਿੜਕ ਕੇ ਜਿਹੜੀ ਕੋਣਿਆਂ ਵਿਚ ਲੁਕੇ ਹੋਏ ਸੀ, ਚੋਰ ਕਾਮ ਕ੍ਰੋਧ ਤੁਦ ਮਾਰ ਕੱਢੇ ਤੁਦ ਸਦ ਸਹਿ ਪਰਵਾਰਿਆ, ਗੁਰੂ ਰਾਮਦਾਸ ਜੀ ਨੇ ਉਨ੍ਹਾਂ ਦੇ ਕੱਢ ਦਿੱਤੇ ਨੇ। ਪਰ ਇੱਕ ਵਾਰੀ ਨਾੜੀ ਨਾੜੀ ਰਿੜਕਣੀ ਜ਼ਰੂਰ ਪਊਗੀ, ਫਿਰ ਹੋਵੇਗਾ ਸਾਰਾ ਕੁਝ। ਉਹ ਗੰਦਮੰਦ ਤਾਂ ਨਿਕਲੇਗਾ ਵਿਚੋਂ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਫਿਰ ਸਰੀਰ ਦੇ ਵਿਚੋਂ ਵੇਖਿਆ ਵੀ ਪਰਮੇਸ਼ਰ ਤੇ ਇੱਥੇ ਹੀ ਸਰੀਰ ਦੇ ਵਿਚ, ਪਰ ਰਿੜਕਣਾ ਪਿਆ ਸੀ। ਇਸ ਤਰ੍ਹਾਂ ਅਨੂਪ ਵਸਤੂ ਜਿਹੜੀ ਹੈ ਪ੍ਰਾਪਤ ਕੀਤੀ ਹੈ ਗੁਰਮੁਖ ਪਿਆਰਿਆਂ ਨੇ।
ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ।
ਉਥੇ ਜਾ ਕੇ ਪਤਾ ਲੱਗਾ ਵੀ ਗੁਰੂ ਗੋਬਿੰਦ ਹੈ, ਜਿਹੜਾ ਗੋਬਿੰਦ ਅੰਦਰ ਵਸਿਆ ਹੋਇਆ ਨਾ ਵਿਵੇਕ ਦੇ ਰੂਪ ਵਿਚ, ਉਹ ਹੀ ਗੁਰੂ, ਬਾਹਰ ਗੁਰੂ ਗ੍ਰੰਥ ਸਾਹਿਬ ਜੀ ਤੇ ਗੋਬਿੰਦ ਗੁਰੂ ਹੈ, ਪਰਮੇਸ਼ਰ ਹੀ ਗੁਰੂ ਹੈ, ਭੇਦ ਕੋਈ ਨਹੀਂ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਇਹ ਸਮਝ ਨਹੀਂ ਆਈ ਕਈ ਅੱਜ ਕੱਲ ਦੇ ਲੋਕਾਂ ਨੂੰ, ਤਾਂ ਕਹਿੰਦੇ ਗ੍ਰੰਥ ਕੋਈ ਨਹੀਂ ਗੁਰੂ ਹੁੰਦਾ, ਗਿਆਨ ਗੁਰੂ ਹੁੰਦਾ ਹੈ। ਉਹ ਗੱਲ ਹੋਰ ਤਰ੍ਹਾਂ ਕਹਿਣੀ ਸੀ, ਜੇ ਤੇ ਕਿਤੇ ਬੈਠੇ ਹੁੰਦੇ, ਕਿਤੇ ਸੰਗਤ ਕੀਤੀ ਹੁੰਦੀ ਤੇ ਪਤਾ ਲੱਗ ਜਾਣਾ ਸੀ ਗੱਲ ਤੇ ਹੈ, ਇਹ ਗੱਲ ਹੋਰ ਤਰ੍ਹਾਂ ਸੀ। ਪਰ ਹੁਣ ਜਿਵੇਂ ਕਹਿੰਦੇ ਨੇ, ਕੋਈ ਆਦਮੀ ਗਿਆ ਸੀ, ਉਹ ਸਾਧ ਸੰਗਤ ਜੀ ਬੋਲਾ ਸੀ ਤੇ ਘਰ ਵਾਲੀ ਨੂੰ ਕਹਿੰਦਾ ਵੀ ਫਲਾਣਾ ਮੇਰਾ ਮਿੱਤਰ ਬਿਮਾਰ ਹੈ, ਪਤਾ ਲੈ ਆਵਾਂ। ਉਹਨੇ ਕਿਹਾ ਤੂੰ ਚੱਲਾ ਤੇ ਹੈ ਤੇ ਤੈਨੂੰ ਸੁਣਿਆ ਨੀ ਜਾਂਦਾ, ਤੇ ਉੱਥੇ ਜਾ ਕੇ ਉਹਨਾਂ ਕੁਝ ਤੈਨੂੰ ਪੁੱਛਿਆ ਤੇ ਜਵਾਬ ਕੀ ਦੇਗਾ। ਉਹ ਕਹਿੰਦਾ ਮੈਨੂੰ ਵੀ ਪਤਾ ਨੀ, ਘਰ ਵਾਲੀ ਦੀ ਆਵਾਜ਼ ਫਿਰ ਵੀ ਉਹਨੂੰ ਆਉਂਦੀ ਸੀ, ਘਰ ਵਾਲੀ ਦੀ ਤੇ ਸਾਰਿਆਂ ਦੀ ਆ ਹੀ ਜਾਂਦੀ, ਤੁਹਾਨੂੰ ਪਤਾ ਹੈ। ਤੇ ਸਾਧ ਸੰਗਤ ਜੀ ਉਹ ਜਦੋਂ ਉਹਨਾਂ ਫਿਰ ਇੱਕ ਹਿਸਾਬ ਲਾ ਲਿਆ ਵੀ ਇਹ ਤਰੀਕਾ ਹੈ। ਉਹ ਘਰ ਵਾਲੀ ਕਹਿੰਦੀ ਵੀ ਜਦੋਂ ਤੂੰ ਆਪਣੇ ਦੋਸਤ ਦਾ ਪਤਾ ਲੈਣ ਗਿਆ, ਉਹਨਾਂ ਸਭ ਤੋਂ ਪਹਿਲਾਂ ਤੈਨੂੰ ਰੋਟੀ ਪਾਣੀ ਪੁੱਛਣਾ ਨਾ, ਤੇ ਤੂੰ ਸਭ ਤੋਂ ਪਹਿਲਾਂ ਜਵਾਬ ਇਹ ਦੇਣਾ, ਉਹ ਭਾਵੇਂ ਕੁਝ ਵੀ ਕਹਿਣ, ਤੂੰ ਕਹਿ ਦੇਣਾ ਵੀ ਮੈਂ ਖਾ ਆਇਆ ਵਾਂ। ਉਹ ਗਿਆ ਸਾਧ ਸੰਗਤ ਜੀ, ਤਾਂ ਉਹਨਾਂ ਜਾ ਕੇ ਪੁੱਛਿਆ ਨਾ, ਤਾਂ ਉਹਨਾਂ ਕਹਿੰਦੇ ਉਹਨਾਂ ਨੂੰ ਜ਼ਰੂਰੀ ਥੋੜਾ ਸੀ ਵੀ ਇਹ ਪੁੱਛਣਾ ਸੀ ਵੀ ਤੂੰ ਪ੍ਰਸ਼ਾਦਾ ਪਾਣੀ ਛਕ ਆਇਆ ਕਿ ਨਹੀਂ ਛਕਿਆ, ਉਹਨਾਂ ਨੇ ਹੋਰ ਪੁੱਛ ਲਿਆ। ਉਹ ਕਹਿੰਦੇ ਬੱਚਿਆਂ ਦਾ ਕੀ ਹਾਲ ਏ, ਕਹਿੰਦਾ ਖਾ ਆਇਆ ਵਾਂ। ਉਹ ਕਹਿੰਦੇ ਤੋਬਾ ਤੋਬਾ, ਬੱਚੇ ਖਾ ਗਿਆ ਤੂੰ। ਅੱਜ ਕੱਲ ਦੇ ਗਿਆਨਵਾਨ ਪ੍ਰਚਾਰਕਾਂ ਦਾ ਜਿਹੜੇ ਜਾਗਰੂਕ ਹੋ ਗਏ ਨੇ, ਉਨ੍ਹਾਂ ਨੂੰ ਨੀਂਦ ਦੀਆਂ ਗੋਲੀਆਂ ਦੀ ਲੋੜ ਆ, ਹੁਣ ਸੌਂ ਜਾਣ ਪਰਤ ਗਏ। ਉਨ੍ਹਾਂ ਨੂੰ ਉਨ੍ਹਾਂ ਨੇ ਕਿਤਾਬ ਜਵਾਬ ਪਿੱਛੋਂ ਕਿਸੇ ਲਿਖ ਕੇ ਭੇਜੇ ਨੇ, ਉਹ ਠੋਕ ਦੇਣੇ ਨੇ ਵਿੱਚ, ਬਸ ਪਤਾ ਨਹੀਂ ਸੁਰ ਨਹੀਂ ਕੀ ਗੱਲ ਹੈ। ਗੁਰੂ ਦਾ ਸਰੂਪ ਵਿਵੇਕ ਹੈ, ਸਿੱਖ ਦੇ ਅੰਦਰ ਹੈ, ਉਹ ਅੰਦਰ ਹੈ। ਉਹ ਵਿਵੇਕ ਗਿਆਨ ਦੇ ਅਰਥ ਹੋਸ਼ ਨੇ, ਗਿਆਨ ਦੇ ਅਰਥ ਚਾਰ ਅੱਖਰਾਂ ਦੇ ਅਰਥ ਆਉਣੇ ਨਹੀਂ ਹੁੰਦੇ, ਪਰ ਪਤਾ ਕਿੱਥੋਂ ਲੱਗੇ ਹੁਣ। ਇਸ ਕਰਕੇ ਗੁਰੂ ਅੰਦਰ ਏ ਸਿੱਖ ਦੇ, ਜਦੋਂ ਅੰਦਰੋਂ ਪ੍ਰਗਟ ਹੋ ਜਾਂਦਾ ਫਿਰ ਉਦੋਂ ਗੁਰਸਿੱਖ ਬਣ ਜਾਂਦਾ ਹੈ। ਇਸ ਤਰ੍ਹਾਂ ਭੇਦ ਨਾ ਭਾਈ, ਦੋਵਾਂ ਦੇ ਵਿਚ ਫਰਕ ਨਹੀਂ ਲੱਗਦਾ ਕੋਈ ਜੀ।
ਆਸਾ ਮਹੱਲਾ ਚੌਥਾ, ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ।
ਆਸਾ ਰਾਗ ਵਿਚ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਜਿਸ ਸਮੇਂ ਅੰਦਰ ਗੁਰੂ ਕਾ ਸਿੱਖ ਸ਼ਬਦ ਸੁਰ ਦੀ ਕਮਾਈ ਕਰਦਾ ਹੈ, ਨਾਮ ਜਪਦਾ, ਚੌਂਕੜਾ ਲਾ ਕੇ ਬਹਿੰਦਾ ਹੈ, ਤੇ ਜਿਉਂ ਹੀ ਮਨ ਦੇ ਫੁਰਨੇ ਸ਼ਾਂਤ ਹੁੰਦੇ ਨੇ ਅੰਦਰ, ਨਾਮ ਜਿਹੜਾ ਨਾ ਜਿਵੇਂ ਮੀਂਹ ਪੈਂਦਾ ਤੇ ਪਾਣੀ ਦੇ ਉੱਤੇ ਮੀਂਹ ਦੀਆਂ ਕਣੀਆਂ ਪੈਣ ਤੇ ਚਿਮ ਚਿਮ ਦੀ ਆਵਾਜ਼ ਆਉਂਦੀ ਹੈ, ਇਸ ਤਰ੍ਹਾਂ ਚਿਮ ਚਿਮ ਸ਼ਬਦ ਉਹਦੇ ਅੰਦਰ ਆਵਾਜ਼ ਉਹਨੂੰ ਪ੍ਰਤੱਖ ਸੁਣੀ ਦੀ ਏ, ਸੁਣਦਾ ਗੁਰਮੁਖ। ਇਹ ਸ਼ਬਦ ਮਹਾਰਾਜ ਨੇ ਐਵੇਂ ਨਹੀਂ ਲਿਖ ਦਿੱਤੇ, ਇਹ ਚਿਮ ਚਿਮ ਸ਼ਬਦ ਲਿਖਿਆ। ਇਸ ਤਰ੍ਹਾਂ ਆਵਾਜ਼ ਆ ਰਹੀ, ਇੱਕ ਤਰ੍ਹਾਂ ਦਾ ਆਨੰਦ ਆਉਂਦਾ ਉਹਨੂੰ, ਝੂਮਦਾ ਉਹਦੇ ਵਿਚ, ਅੰਮ੍ਰਿਤ ਦੀ ਧਾਰ ਵਰਸਦੀ ਗੁਰਮੁਖ ਦੇ ਇਸ ਦਸਮ ਦੁਆਰੇ ਵਿਚ।
ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ।
ਇਸ ਤਰ੍ਹਾਂ ਗੁਰਮੁਖ ਨੂੰ ਗੁਰਮੁਖ ਬਣ ਕੇ ਗੁਰੂ ਦੇ ਰਾਹੀ ਨਦਰੀ ਨਜ਼ਰ ਆ ਜਾਂਦਾ ਪਿਆਰਾ ਰਾਮ, ਆਪਣੇ ਅੰਦਰੋਂ ਹੀ ਦਿਸ ਪੈਂਦਾ ਹੈ।
ਰਾਮ ਨਾਮ ਪਿਆਰਾ ਜਗਤ ਨਿਸਤਾਰਾ, ਰਾਮ ਨਾਮ ਵਡਿਆਈ।
ਕਹਿੰਦੇ ਨੇ ਰਾਮ ਨਾਮ ਪਿਆਰਾ, ਤੇ ਉਹਦੇ ਤੋਂ ਪਤਾ ਲੱਗ ਜਾਂਦਾ ਗੁਰਮੁਖ ਨੂੰ ਵੀ ਜਗਤ ਦਾ ਨਿਸਤਾਰਾ ਨਾਮ ਹੀ ਕਰ ਸਕਦਾ ਹੈ, ਨਾਮ ਦੀ ਵੱਡੀ ਵਡਿਆਈ ਹੈ।
ਕਲ ਯੁਗ ਰਾਮ ਨਾਮ ਬੋਹਿਤਾ, ਗੁਰਮੁਖ ਪਾਰ ਲਗਾਈ।
ਇਸ ਕਲਯੁਗ ਵਿਚ ਤੇ ਖਾਸ ਕਰਕੇ ਰਾਮ ਨਾਮ, ਪਰਮੇਸ਼ਰ ਦਾ ਨਾਮ, ਵਾਹਿਗੁਰੂ ਨਾਮ ਹੀ ਜਹਾਜ਼ ਹੈ, ਪਰ ਗੁਰੂ ਦੇ ਚਰਨੀ ਲੱਗ ਕੇ ਹੀ ਜਪਿਆ ਜਾ ਸਕਦਾ ਤੇ ਪਾਰ ਉਤਾਰਾ ਹੁੰਦਾ ਸੁਰਤੀ ਦਾ ਜੀ।
ਹਲਤ ਪਲਤ ਰਾਮ ਨਾਮ ਸੁਹੇਲੇ, ਗੁਰਮੁਖ ਕਰਨੀ ਸਾਰੀ।
ਗੁਰਮੁਖਾਂ ਨੇ ਕਰਨੀ ਉੱਚੀ ਕਰ ਲਈ ਜੀਵਨ ਦੀ, ਸੁਹੇਲੇ ਹੋ ਗਏ ਨੇ ਤੇ ਹਲਤ ਪਲਤ ਰਾਮ ਨਾਮ ਦੇ ਵਿਚ ਰੰਗੇ ਗਏ ਹਨ।
ਨਾਨਕ ਦਾਤ ਦਇਆ ਕਰ ਦੇਵੈ, राम नाम निस्तारी।
इस तरह महाराज कहिंदे नाम दी दात दात दया करके देंदा परमेश्वर राम नाम द्वारा निस्तारा हो जांदा है। महाराज गरीब नवाज जी कहिंदे हन
रामो राम नाम जपिया दुख किल विक नास गवाया राम।
फिर पढ़ना करो जी।
रामो राम नाम जपिया दुख किल विक नास गवाया राम।
उस दिते हुए रामो उस राम तो नाम तो ओदे द्वारा राम नाम गुरमुखा ने जपिया जिदे विच पुराने किल विख जेड़े पाप सन ओ नाश हो गए हन गवा दिते हन गुरमुखा ने।
गुर परचै ध्याया मैं हिरदा राम रवाया राम।
गुरु ने दे परचे गुरु दे परचे द्वारा गुरु दा गुरु विच मन परच गया लग गया जुड़ गया ते गुरु ने परचा भी पाया सिख नू। इस तरह ते आया है हिरदे विच नाम रविया है वस गया है जी।
रविया राम हिरदा परम गत पाई जा गुर शरण आई आए।
जदों हिरदे विच नाम रविया बस गया ते उच्ची अवस्था प्राप्त कर ली गुरु दी शरणाई जदों आए गुरु के सिख।
लोभ विकार नाव डुबदी निकली जा सतगुरु नाम दड़ाए।
लोभ ते विकारां दे विच बेड़ी सी जिहड़ी जीवन दी डुबदी डुबदी बच गई निकल गई जिवें आपां कहिंदे डुबदा डुबदा बचिया निकली कढ लई गुरु ने हथ दे के सतगुरु ने नाम दृढ़ करा दिता है।
जीव दान गुरपुरै दिया राम नाम चितलाए।
जीवन दा दान दिता नाम दा दान पूरे गुरु ने राम नाम में चित लग गया गुरमुख दा।
आप कृपाल कृपा कर देवै नानक गुर शरण आए।
इस तरह आप कृपा करके कृपालू वैगुरु नाम दी दात गुरु के सिख नू देंदा है। जदों सिख गुरु दी शरण विच आउंदा इनियां बेनतियां प्रवान भुलां दी खिमा। वाहिगुरु जी का खालसा वाहिगुरु जी की फतेह। तेरा कीता जातो नाही मैनो जोग कितोई मैं निर्गुण यारे को गुण नाही आपे तरस पया मेरा मत होई सतगुर सजन मिले नानक नाम मिलै ता जीवा तन मन थीवै हरेया। नानक नाम मिलै ता जीवा तन मन थीवै हरेया। वाहिगुरु जी का खालसा वाहिगुरु जी की फतेह।